ਸਤਨਾਮ ਤੇਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਤੇਰੀ ਵਾਹਿਗੁਰੂ ਸਾਹਿਬ ਜੀਓ ਫਿਰਤ ਫਿਰਤ ਪ੍ਰਭਿਆ ਹਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਭੈਰੋਂ ਮਹੱਲਾ ਤੀਜਾ ਸ਼ਬਦ ਵਿਚਾਰੇ ਸੋ ਜਨ ਸਾਚਾ ਜਿਨ ਕੈ ਹਿਰਦੈ ਸਾਚਾ ਸੋਈ ਸਾਚੀ ਭਗਤ ਕਰੇ ਦਿਨ ਰਾਤੀ ਤਾਂ ਤਨ ਦੁਖ ਨਾ ਹੋਈ ਭਗਤ ਭਗਤ ਕਹੇ ਸਭ ਕੋਈ ਬਿਨ ਸਤਗੁਰ ਸੇਵੇ ਭਗਤ ਨ ਪਾਈਐ ਪੂਰੇ ਭਾਗ ਮਿਲੇ ਪ੍ਰਭ ਸੋਈ ਰਹਾਉ ਮਨਮੁਖ ਮੂਲ ਗਵਾਵੇ ਲਾਭ ਮੰਗੈ ਲਹ ਲਾਭ ਕਿੱਦੂ ਹੋਈ ਜਮ ਕਾਲ ਸਦਾ ਹੈ ਸਿਰ ਉਪਰ ਦੂਜੇ ਭਾਏ ਪਤ ਖੋਈ ਬਹਿਲੇ ਭੇਖ ਪਵੇ ਦਿਨ ਰਾਤੀ ਹਉਮੈ ਰੋਗ ਨਾ ਜਾਈ ਪੜ ਪੜ ਲੂਜੈ ਬਾਦ ਵਖਾਣੇ ਮਿਲ ਮਾਇਆ ਸੁਰਤ ਗਵਾਈ ਸਤਗੁਰ ਸੇਵੈ ਪਰਮ ਗਤ ਪਾਵੇ ਨਾਮ ਮਿਲੈ ਵਡਿਆਈ ਨਾਨਕ ਨਾਮ ਜਿਨਾ ਮਨ ਵਸਿਆ ਦਰ ਸਾਚੈ ਪਤ ਪਾਈ ਨਾਨਕ ਨਾਮ ਜਿਨਾ ਮਨ ਵਸਿਆ ਦਰ ਸਾਚੈ ਪਤ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਸੱਜ ਬੈਠੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪ ਜੀਆਂ ਨੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ ਕੀਤੇ ਹਨ ਅਤੇ ਸਤਿਗੁਰੂ ਮਹਾਰਾਜ ਦੀ ਪਵਿੱਤਰ ਪਾਵਨ ਬਾਣੀ ਸ੍ਰੀ ਮੁਖ ਸ਼ਰਵਣ ਕੀਤੀ ਹੈ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਜੋ ਲੜੀਵਾਰ ਵਿਆਖਿਆ ਤੇ ਪਾਠ ਚੱਲ ਰਹੇ ਹਨ ਉਹਦੀ ਕਥਾ ਸੁਣ ਕੇ ਔਰ ਪਾਠ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੋ। ਮਨ ਇਕਾਗਰ ਕਰਦੇ ਹੋਏ ਬੋਲੋ ਸਤਨਾਮ ਸ੍ਰੀ ਵਾਹਿਗੁਰੂ
ਭੈਰੋਂ ਮਹੱਲਾ ਤੀਜਾ।
ਭੈਰੋਂ ਰਾਗ ਦੇ ਵਿਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਹੈ, ਸੁਣੋ ਪ੍ਰੇਮ ਦੇ ਨਾਲ ਜੀ।
ਸ਼ਬਦ ਵਿਚਾਰੇ ਸੋ ਜਨ ਸਾਚਾ ਜਿਨ ਕੈ ਹਿਰਦੈ ਸਾਚਾ ਸੋਈ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਸ਼ਬਦ ਦਾ ਵਿਚਾਰ ਕਰਦਾ ਹੈ ਉਹੀ ਸੱਚਾ ਹੈ। ਤੇ ਸ਼ਬਦ ਦਾ ਵਿਚਾਰ ਕਰਦਾ ਕੌਣ ਹੈ? ਜਿਨ ਕੈ ਹਿਰਦੈ ਸਾਚਾ ਹੋਈ। ਜਿਨ੍ਹਾਂ ਦੇ ਹਿਰਦੇ ਵਿਚ ਸੱਚਾ ਸ਼ਬਦ ਗੁਰੂ ਦਾ ਵਸ ਗਿਆ ਉਹ ਗੁਰੂ ਕੇ ਸ਼ਬਦ ਦਾ ਵਿਚਾਰ ਕਰਦੇ ਹਨ।
ਵਿਚਾਰੇ ਸੋ ਜਨ ਸਾਚਾ ਜਿਨ ਕੈ ਹਿਰਦੈ ਸਾਚਾ ਸੋਈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਨ੍ਹਾਂ ਦੇ ਹਿਰਦੇ ਵਿਚ ਸ਼ਬਦ ਵਸਿਆ ਨਾ ਉਹ ਸੱਚਾ ਹੈ, ਔਰ ਉਹੀ ਜਿਨ੍ਹਾਂ ਦੇ ਹਿਰਦੇ ਵਿਚ ਸ਼ਬਦ ਵਸਿਆ ਉਹ ਸੱਚੇ ਨੇ, ਔਰ ਜਿਨ੍ਹਾਂ ਨੇ ਸ਼ਬਦ ਦਾ ਵਿਚਾਰ ਕੀਤਾ ਉਹਦੇ ਹਿਰਦੇ ਵਿਚ ਸ਼ਬਦ ਵਸਦਾ ਹੈ ਤੇ ਸੱਚਾ ਵੀ ਉਹੀ ਹੈ ਜਿਹਦੇ ਹਿਰਦੇ ਵਿਚ ਇਹ ਸ਼ਬਦ ਵਸਦਾ ਹੈ।
ਸਾਚੀ ਭਗਤ ਕਰੇ ਦਿਨ ਰਾਤੀ ਤਾਂ ਤਨ ਦੁਖ ਨਾ ਹੋਈ।
ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਦਿਨੇ ਵੀ ਤੇ ਰਾਤ ਨੂੰ ਸੱਚੀ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਦੇ ਹਨ ਤੇ ਜਿਹੜੇ ਭਗਤੀ ਕਰਦੇ ਹਨ ਉਹਨਾਂ ਦੇ ਤਾਂ ਤਨ ਦੁਖ ਨਾ ਹੋਈ। ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨ ਵਾਲੇ ਹਨ ਮਹਾਰਾਜ ਕਹਿੰਦੇ ਉਹਨਾਂ ਦੇ ਤਨ ਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਲੱਗਦਾ ਹੈ, ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਨਾਮ ਦੇ ਵਿੱਚ ਸ਼ਕਤੀ ਹੈ, ਨਾਮ ਜਪਣ ਵਾਲੇ ਨੂੰ ਕਿਸੇ ਪ੍ਰਕਾਰ ਦਾ ਕੋਈ ਵੀ ਦੁੱਖ ਨਹੀਂ ਲੱਗਦਾ ਹੈ।
ਭਗਤ ਭਗਤ ਕਹੇ ਸਭ ਕੋਈ,
ਕਹਿੰਦੇ ਉਹ ਭਾਵੇਂ ਆਪਣੇ ਆਪ ਨੂੰ ਸਭ ਕਹੀ ਜਾਏ ਮੈਂ ਭਗਤਾਂ ਮੈਂ ਭਗਤਾਂ, ਜਾਂ ਲੋਕ ਵੀ ਕਈ ਵਾਰੀ ਭੇਖ ਦੇ ਕੇ ਭਗਤ ਭਗਤ ਕਹਿਣ ਲੱਗ ਜਾਂਦੇ ਹਨ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਹੇ ਕੁਹਾਏ ਤੋਂ ਭਗਤੀ ਨਹੀਂ ਹੁੰਦੀ ਹੈ, ਹੁੰਦੀ ਕਿਵੇਂ ਹੈ ਸੁਣੋ ਜੀ।
ਬਿਨ ਸਤਿਗੁਰ ਸੇਵੇ ਭਗਤ ਨਾ ਪਾਈਐ,
ਬਿਨਾਂ ਸਤਿਗੁਰੂ ਦੀ ਸੇਵਾ ਕੀਤੇ ਤੋਂ ਬਿਨਾਂ ਭਗਤੀ ਪਾਈਐ ਪ੍ਰਾਪਤ ਨਹੀਂ ਹੁੰਦੀ ਹੈ। ਗੱਲਾਂ ਬਾਤਾਂ ਨਾਲ ਨੀ ਗੱਲ ਬਣਦੀ, ਕੁਹਾ ਲੈਣਾ, ਪੇ ਕਰ ਲੈਣਾ, ਆਪਣੇ ਆਪ ਨੂੰ ਭਗਤ ਮੰਨ ਲੈਣਾ, ਇਉਂ ਭਗਤੀ ਨਹੀਂ ਹੁੰਦੀ ਹੈ। ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਭਗਤੀ ਪ੍ਰਾਪਤ ਨਹੀਂ ਹੁੰਦੀ ਹੈ।
ਪੂਰਾ ਭਾਗ ਮਿਲੇ ਪ੍ਰਭ ਸੋਈ,
ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਸੋਭਾ ਦਾਇਕ, ਉਹ ਮਿਲਦਾ ਕਿਵੇਂ ਹੈ ਜੀ? ਪੂਰੇ ਭਾਗ, ਬਹੁਤ ਹੀ ਵੱਡੇ ਭਾਗ ਹੋਣ, ਦੁਨੀਆਂ ਦੀਆਂ ਵਸਤੂਆਂ ਮਿਲ ਜਾਣੀਆਂ, ਵੱਡਾ ਭਾਗ ਨੀ ਹੁੰਦਾ। ਸਮਝ ਲੈਂਦੇ ਨੇ ਬੜੇ ਭਾਗਾਂ ਵਾਲਾ ਮਾਇਆ ਧਾਰੀ ਹੈ, ਬੜੀਆਂ ਇਹਦੇ ਕੋਲੇ ਜਾਇਦਾਦਾਂ ਨੇ, ਬਹੁਤ ਇਹਦੇ ਕੋਲੇ ਪੌਦੇ ਉੱਚੇ ਨੇ, ਪਦਵੀਆਂ ਉੱਚੀਆਂ ਨੇ, ਕੁਛ ਵੀ ਨਹੀਂ ਹਨ। ਪਰ ਇੱਕ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ, ਗੁਰੂ ਦੀ ਪ੍ਰਾਪਤੀ ਹੈ, ਇਹ ਪੂਰਵਲੇ ਕਰਮਾਂ ਦੇ ਵੱਡੇ ਭਾਗ ਨਾ ਹੋਣ ਤਾਂ ਨਹੀਂ ਮਿਲਦਾ ਹੈ। ਪੂਰਿਆਂ ਭਾਗਾਂ ਬਿਨਾਂ ਇਹ ਪ੍ਰਾਪਤ ਨਹੀਂ ਹੁੰਦੀ ਹੈ।
ਰਹਾਉ
ਵਿਸਰਾਮ ਦੇ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਜੀ,
ਮਨਮੁਖ ਮੂਲ ਗਵਾਵਹਿ ਲਾਭ ਮੰਗ ਹੈ।
ਮਨਮੁਖ ਜਿਹੜੇ ਮੂਲ ਸਵਾਸਾਂ ਦਾ ਮੂਲ ਪੂੰਜੀ ਲੈ ਕੇ ਆਏ ਨੇ, ਇਹਨੂੰ ਗਵਾ ਕੇ ਜਾਂਦੇ ਨੇ ਤੇ ਲਾਹਾ ਮੰਗ ਹੈ, ਚਾਹੁੰਦੇ ਨੇ ਲਾਹਾ ਪ੍ਰਾਪਤ ਹੋ ਜਾਏ। ਇਹ ਲਾਹਾ ਕਾਹਦਾ ਪ੍ਰਾਪਤ ਹੋਣਾ? ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮਨਮੁਖ ਮੂਲ ਗਵਾਵੇ ਲਾਹਾ ਮੰਗ ਹੈ। ਮੂਲ ਨੂੰ ਗਵਾ ਕਰਕੇ ਔਰ ਜਿਹੜੇ ਸਵਾਸਾਂ ਦੀ ਪੂੰਜੀ ਲੈ ਕੇ ਆਏ ਸੀ ਉਹਨੂੰ ਗਵਾ ਰਹੇ ਨੇ, ਜਾਂ ਜਿਹੜੀ ਆਤਮਾ ਵਸਤੂ ਮਿਲੀ ਸੀ ਉਹਨੂੰ ਗਵਾ ਕਰਕੇ, ਔਰ ਵਾਹਿਗੁਰੂ ਪਰਮੇਸ਼ਰ ਤੋਂ ਜਿਹੜਾ ਇਹ ਮਨੁੱਖਾ ਦੇਹ ਲੈ ਕੇ ਆਏ ਸੀ ਇਹਨੂੰ ਗਵਾ ਚੱਲੇ ਨੇ, ਤੇ ਲਾਹਾ ਮੰਗਦੇ ਨੇ ਕਿ ਮੈਨੂੰ ਇਸ ਗੱਲ ਦੀ ਪ੍ਰਾਪਤੀ ਹੋ ਜਾਏ।
ਜਨ ਕਾਲ ਸਦਾ ਹੈ ਸਿਰ ਉਪਰ,
ਫਿਰ ਉਹਨਾਂ ਦੇ ਸਿਰ ਦੇ ਉੱਤੇ ਸਦਾ ਵਾਸਤੇ ਹੀ ਜਮਕਾਲ ਖੜਾ ਰਹਿੰਦਾ ਹੈ, ਉਹਨਾਂ ਦੇ ਸਿਰ ਦੇ ਉੱਤੇ ਸਦਾ ਹੀ ਜਮਕਾਲ ਰਹਿੰਦਾ ਹੈ। ਤੇ ਜਦੋਂ ਉਹਨਾਂ ਦੇ ਸਿਰ ਤੇ, ਕਿਉਂਕਿ ਵਾਹਿਗੁਰੂ ਪਰਮੇਸ਼ਰ ਤੋਂ ਬੇਮੁਖ ਹੋਣ ਕਰਕੇ ਉਹਨਾਂ ਦੇ ਸਿਰ ਤੋਂ ਜਮਾਂ ਦਾ ਕਾਲ ਜਿਹੜਾ ਹੈ ਭੈ ਮੁੱਕਦਾ ਨਹੀਂ ਹੈ।
ਦੂਜਾ ਭਾਏ ਪਤ ਖੋਈ,
ਉਹਨਾਂ ਨੇ ਦੁਆਇਦ ਭਾਵਨਾ ਚ ਹੋ ਕਰਕੇ ਆਪਣੀ ਪਤ ਜਿਹੜੀ ਹੈ ਇੱਜਤੋਂ ਖੋ ਲਈ ਹੈ। ਦੁਆਇਦ ਭਾਵਨਾ ਚ ਲੱਗਣ ਕਰਕੇ ਬੇਮੁੱਖ ਹੋ ਕੇ ਗੁਰੂ ਤੋਂ ਆਪਣੀ ਇੱਜਤ ਜਿਹੜੀ ਆਵਰੋ ਉਹ ਵੀ ਗਵਾ ਲਈ ਹੈ।
ਗਹਿਲੇ ਭੇਖ ਭਵੇ ਦਿਨ ਰਾਤੀ,
ਬਹੁਤੇ ਭੇਖ ਕਰਦਾ ਹੈ, ਬਹੁਤ ਤਰ੍ਹਾਂ ਦੇ ਭੇਖ ਕਰ ਕਰਕੇ ਦਿਨੀ ਰਾਤੀ ਭੇਖੀ ਬਣ ਬਣ ਕੇ ਤੁਰਿਆ ਫਿਰਦਾ ਹੈ, ਕਈ ਤਰ੍ਹਾਂ ਦੇ ਭੇਖ ਧਾਰਨ ਕਰਦੇ ਹਨ।
ਹਉਮੈ ਰੋਗ ਨਾ ਜਾਈ,
ਉਹਨਾਂ ਦੇ ਅੰਦਰੋਂ ਹਉਮੈ ਦਾ ਰੋਗ ਨਹੀਂ ਜਾਂਦਾ ਹੈ, ਹਉਮੈ ਦੇ ਰੋਗ ਵਿੱਚ ਗ੍ਰਸੇ ਰਹਿੰਦੇ ਹਨ, ਕਿਉਂਕਿ ਐਵੇਂ ਭੇਖ ਕਰ ਕਰਕੇ ਬਹੁਤੇ ਭੇਖ ਬਣਾ ਬਣਾ ਕੇ ਆਪਣੇ ਆਪ ਨੂੰ ਬਣ ਬਣ ਕੇ ਬਹਿੰਦੇ ਹਨ, ਪਰ ਇਸ ਕਰਕੇ ਹਉਮੈ ਦਾ ਰੋਗ ਹੋਰ ਵੱਧ ਜਾਂਦਾ ਹੈ। ਸਗੋ
ਪੜ ਪੜ ਲੂਜੈ ਬਾਦ ਬਖਾਣ ਹੈ,
ਹਾਂਜੀ
ਪੜ ਪੜ ਲੂਜੈ ਬਾਦ ਬਖਾਣ ਹੈ,
ਪੜ ਪੜ ਲੂਜੈ ਪੜ ਪੜ ਕੇ ਲੈਣਾ ਤਾਂ ਜੀ ਆਤਮ ਰਸ ਦਾ ਗਿਆਨ, ਸਮੂਹ ਲੂਜੈ ਬਾਦ ਬਾਦ ਝਗੜੇ ਕਰਦੇ ਨੇ। ਗਿਆਨ ਪੜ੍ਹਨਾ ਤਾਂ ਇਸ ਵਾਸਤੇ ਸੀ ਕਿ ਦੁਨੀਆਂ ਨੂੰ ਸਿੱਧੇ ਰਸਤੇ ਪਾਉਣਾ, ਆਪ ਸਿੱਧੇ ਰਸਤੇ ਪੈਣਾ, ਗਿਆਨ ਦੀ ਗੱਲ ਕਰਨੀ, ਸਗੋਂ ਪੜ੍ਹਿਆ ਲਿਖਿਆ ਨੀ ਬਹੁਤੇ ਝਗੜੇ ਛੇੜੇ ਹੋਏ ਹਨ, ਇਹ ਪੜ੍ਹਿਆ ਲਿਖਿਆ ਨੀ ਵੱਡੇ ਵਾਦ ਵਿਵਾਦ ਖੜੇ ਕੀਤੇ ਹਨ, ਔਰ ਅਨਪੜ੍ਹ ਬੰਦਾ ਸਗੋਂ ਇੰਨੇ ਵਾਦ ਵਿਵਾਦ ਝਗੜੇ ਨਹੀਂ ਕਰਦਾ ਹੈ। ਪੜ੍ਹ ਪੜ੍ਹ ਲੂਜੇ ਵਾਦ ਵਿਖਾਣ ਹੈ, ਪੜ੍ਹ ਪੜ੍ਹ ਕੇ ਲੂਜੇ ਝਗੜੇ ਕਰਦਾ ਹੈ, ਖਿੱਚਦਾ ਹੈ, ਆਪਣੇ ਆਪ ਨੂੰ ਸਿਆਣਾ ਕਹਾਉਂਦਾ ਹੈ ਕਿ ਮੇਰੇ ਵਰਗਾ ਸਿਆਣਾ ਕੋਈ ਨਹੀਂ, ਮੈਨੂੰ ਸਭ ਕੁਛ ਆਉਂਦਾ ਹੈ, ਫਿਰ ਉਹ ਸੌ ਤਰ੍ਹਾਂ ਦੇ ਝਗੜੇ ਸ਼ੁਰੂ ਕਰ ਦਿੰਦੇ ਹਨ। ਜਿਵੇਂ ਹੁਣ ਇਹ ਬੀਬੀ ਵੀ ਮੈਨੂੰ ਇੱਕ ਪਰਚੀ ਫੜਾ ਕੇ ਗਈ ਹੈ ਕਿ ਅੱਜ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਹੈ, ਤਾਂ ਮੈਂ ਬੇਨਤੀ ਕਰਾਂ ਕਿ ਜਿਹੜਾ ਅਸਲੀ ਅਵਤਾਰ ਪੁਰਬ ਹੈ ਉਹ ਪਿੱਛੇ, ਜਿਹੜਾ ਅਸਲੀ ਪੁਰਾਤਨ ਹੈ ਉਹ ਪਿੱਛੇ ਲੰਘ ਚੁੱਕਾ, ਆਪ ਹੀ ਝਗੜਾ ਪੜ੍ਹਿਆ ਲਿਖਿਆ ਨਹੀਂ ਛੇੜਿਆ, ਨਵੀਂ ਜੰਤਰੀ ਸ਼ੁਰੂ ਕਰਕੇ ਉਹਦੇ ਵਿਚ ਜਿਹੜੇ ਗੁਰਪੁਰਬ ਅਸਲੀ ਪੁਰਾਤਨ ਸੀ ਉਹ ਸਾਰੇ ਹਿਲਾ ਦਿੱਤੇ। ਹੁਣ ਤੁਸੀਂ ਕੱਲ ਨੂੰ ਪੁਰਾਣਾ ਇਤਿਹਾਸ ਪੜੋਗੇ ਉਹ ਗੁਰੂ ਰਾਮਦਾਸ ਦਾ ਗੁਰਪੁਰਬ ਲੰਘ ਚੁੱਕਿਆ ਤੇ ਹੁਣ ਨਵਾਂ ਦੇਖੋਗੇ ਉਹ ਅੱਜ ਹੈ। ਤੋ ਗੁਰਮੁਖ ਪਿਆਰੇ ਇਸ ਪਿੱਛੇ ਬੜੀ ਭਾਰੀ ਬਹਿਸ ਵੀ ਹੋਈ ਸੀ, ਚਲੋ ਅੱਜ ਕੀ ਕੁਛ ਸੁਧਾਰ ਕੀਤਾ ਹੈ। ਪਹਿਲਾਂ ਸਾਰੀ ਸੰਗਰਾਂਦਾਂ ਦੋ ਦੋ ਮੰਨਣ ਲੱਗੀਆਂ ਸੀ, ਗੁਰਪੁਰਬ ਵੀ ਦੋ ਦੋ ਹੋ ਗਏ ਸਨ। ਤੋ ਇਸ ਸਾਲ ਕਾਫੀ ਜੱਦੋ ਜਹਿਦ ਕਰਨ ਤੋਂ ਬਾਅਦ ਕਈ ਮੀਟਿੰਗਾਂ ਹੋਈਆਂ ਔਰ ਉਹਨਾਂ ਨੂੰ ਕਹਿ ਸੁਣ ਕੇ ਇਹ ਸਾਰੇ ਪੰਜ ਗੁਰਪੁਰਬ ਸਹੀ ਕੀਤੇ। ਪਰ ਉਹ ਜਦੋਂ ਸਹੀ ਪੰਜ ਕੀਤੇ ਸੀ, ਇਸਦਾ ਕਿਹਾ ਸੀ ਸਾਰੇ ਮੁਕਾਦੇ ਹੋਣ ਕਹਾਂ, ਅੱਗੇ ਫੇਰ ਇਹ ਰਹਿ ਗਏ ਹਨ। ਤੋ ਕਹਿੰਦੇ ਕੋਈ ਨੀ, ਅਗਲੇ ਸਾਲ ਆਪਾਂ ਸਾਰੇ ਠੀਕ ਕਰ ਲਵਾਂਗੇ। ਔਰ ਜਿਹੜਾ ਇਹਨੇ ਬਣਾਈ ਸੀ ਜੰਤਰੀ ਪੂਰੇ ਵੱਲ, ਉਹਦੇ ਨਾਲ ਵੀ ਡੇਢ ਘੰਟਾ ਦੋ ਘੰਟੇ ਗੱਲਬਾਤ ਹੋਈ ਸੀ, ਕੋਈ ਉੱਤਰ ਨਾ ਦੇ ਸਕਿਆ ਵਧੀਆ। ਸਾਰੀ ਉਹ ਟੇਪ ਵੀ ਕੀਤੀ ਹੈ ਕਿਉਂਕਿ ਦਾਸ ਇਸ ਕਮੇਟੀ ਦੇ ਵਿੱਚ ਸੀ ਜਿਹੜੀ ਕੈਲੰਡਰ ਬਣਾਇਆ। ਤੋ ਗੁਰਮੁਖ ਪਿਆਰਿਓ, ਜਿਹੜੇ ਗੁਰਪੁਰਬ ਵੀ ਸਾਡੇ ਅੱਗੇ ਪਿੱਛੇ ਹੋ ਗਏ, ਇਹ ਸਾਰੇ ਝਗੜੇ ਮੈਂ ਬੇਨਤੀ ਕਰਦਾ ਪੜ੍ਹਿਆ ਲਿਖਿਆ ਦੇ ਛੇੜੇ ਹੋਏ ਹਨ, ਉਹਨਾਂ ਨੇ ਕਈ ਕੋਈ ਨਾ ਕੋਈ ਗੱਲ ਨਵੀਂ ਤੋਂ ਨਵੀਂ ਸ਼ੁਰੂ ਕਰ ਦੇਣੀ ਹੈ। ਔਰ ਨਾਲੇ ਕੈਲੰਡਰ ਬਣਾਉਣ ਤੋਂ ਪਹਿਲਾਂ ਉਹ ਕਹਿੰਦੇ ਅਸੀਂ ਗੁਰੂ ਨਾਨਕ ਦੇ ਨਾਮ ਦਾ ਕੈਲੰਡਰ ਬਣਾਇਆ, ਤੁਸੀਂ ਇਹਦਾ ਵਿਰੋਧ ਕਰਦੇ ਹੋ। ਅਸੀਂ ਕਿਹਾ ਗੁਰੂ ਨਾਨਕ ਦੇ ਨਾਮ ਦੇ ਕੈਲੰਡਰ ਦਾ ਅਸੀਂ ਕੋਈ ਵਿਰੋਧ ਨਹੀਂ ਕਰਦੇ, ਔਰ ਨਾਲੇ ਤੈਂ ਨਹੀਂ ਬਣਾਇਆ ਹੈ, ਅੱਜ ਤੋਂ 200 ਸਾਲ ਪਹਿਲਾਂ ਦੀ ਕੋਈ ਪੁਸਤਕ ਚੱਕੋ ਛਪੀ ਹੋਈ, 200 ਸਾਲ ਪਹਿਲਾਂ ਨੀ, ਮੇਰੇ ਕੋਲ ਇੱਕ ਪੁਸਤਕ ਪਈ ਹੈ, ਅੱਜ ਤੋਂ ਕੋਈ 170 ਸਾਲ ਦੀ ਪਹਿਲਾਂ ਦੀ ਉਹ ਹੈ, ਗੁਰਪ੍ਰਤਾਪ ਸੂਰਜ ਉਹ ਲਿਖਿਆ ਹੋਇਆ ਦੜੀਵਾਰ, ਮੈਨੂੰ ਕੋਈ ਗੁਰਮੁਖ ਦੇ ਗਿਆ ਸੀ, ਉਹਦੇ ਵਿੱਚ ਵੀ ਨਾਨਕ ਸ਼ਾਹੀ ਸਮਤ ਲਿਖਿਆ ਹੋਇਆ। ਤੁਸੀਂ ਕੋਈ ਨਵਾਂ ਕੋਈ ਲਹਿਦਾ ਮਾਰਕਾ ਮਾਰਿਆ, ਸਗੋਂ ਨਾਨਕ ਸ਼ਾਹੀ ਸਮਤ ਨੂੰ ਖਰਾਬ ਕਰਿਆ, ਤੁਸੀਂ ਵਿਗਾੜਿਆ ਉਸਨੂੰ। ਇਹ ਤਾਂ ਪਹਿਲੇ ਚੱਲਿਆ ਹੁੰਦਾ ਹੈ, ਪਹਿਲਾਂ ਪਿੱਛੋਂ ਤੋਂ ਲੈ ਕਰਕੇ, ਪਰ ਕੋਈ ਵੀ ਡਾਇਰੀ ਚੱਕ ਕੇ ਵੇਖ ਲਓ, ਅੱਜ ਤੋਂ 50 ਸਾਲ ਪਹਿਲਾਂ ਦੀ ਵੇਖ ਲਓ, ਦਿਨ ਤਾਂ ਬਣਾਇਆ 1999 ਚ ਬਣਾਇਆ ਕੈਲੰਡਰ, ਅੱਜ ਤੋਂ 50 ਸਾਲ ਦੀ ਡਾਇਰੀ ਚੱਕ ਕੇ ਵੇਖੋ, 100 ਸਾਲ ਦੀ ਵੇਖੋ, ਉਹਦੇ ਵਿੱਚ ਨਾਨਕ ਸ਼ਾਹੀ ਸੰਮਤ ਪਹਿਲਾਂ ਦੀ ਹੈ। ਤੇ ਵਿਗਾੜ ਨੂੰ ਨਾਨਕ ਸ਼ਾਹੀ ਸੰਮਤ ਕਹਿੰਦੇ, ਚਲੋ ਖੈਰ, ਅੱਜ ਵੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਿਨ ਰੋਜ਼ ਮਨਾਈ ਜਾਈਏ, ਕੋਈ ਫਰਕ ਨਹੀਂ ਪੈਂਦਾ ਹੈ। ਤੋ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਬਾਰੇ ਗੁਰਬਾਣੀ ਚ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਬਹੁਤ ਵੱਡੀ ਗੱਲ ਕਹੀ ਹੈ ਕਿ ਸੱਚੇ ਪਾਤਸ਼ਾਹ ਇਹ ਗੁਰੂ ਗਰੀਬ ਨਿਵਾਜ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਅਵਤਾਰ ਲਾਹੌਰ ਦੇ ਵਿੱਚ ਹੋਇਆ ਚੂਨਾ ਮੰਡੀ ਬਾਬਾ ਹਰਦਾਸ ਦੇ ਘਰ, ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਛੋਟੀ ਉਮਰ ਚ ਬੜੇ ਭਾਵ ਭਾਵਨਾ ਵਾਲੇ, ਗੁਰਮੁਖ ਸੁਭਾਅ ਵਾਲੇ, ਕਿਉਂਕਿ ਐਡੀ ਵੱਡੀ ਦਾਤ ਆਉਣੀ, ਪੂਰਵਲੇ ਕਰਮਾਂ ਦਾ ਕਰਮ ਤਾਂ ਆਉਂਦੀ ਹੈ, ਇਸ ਕਰਕੇ ਉਹਨਾਂ ਦਾ ਬੜਾ ਪਹਿਲੇ ਦੁਨੀ ਔਰ ਬੜਾ ਸੁੰਦਰ ਸਰੀਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਲਿਖਿਆ, ਸੋਹਣੇ ਬੜੇ ਸੀ ਮਹਾਰਾਜ, ਬੜਾ ਚੌੜਾ ਮੱਥਾ ਸੀ, ਗੋਰਾ ਰੰਗ ਸੀ ਮਹਾਰਾਜ ਦਾ, ਦਾੜਾ ਬੜਾ ਭਰਮਾ ਤੇ ਲੰਮਾ, ਔਰ ਬਹੁਤ ਹੀ ਸੁੰਦਰ ਮਹਾਰਾਜ ਸੱਚੇ ਪਾਤਸ਼ਾਹ ਦਾ ਚਿਹਰਾ ਮੂਹਰਾ ਸੀ, ਸਰੂਪ ਸੀ ਮਹਾਰਾਜ ਦਾ। ਉਹਨਾਂ ਦਾ ਛੋਟੀ ਉਮਰ ਦੇ ਵਿੱਚ ਮਾਤਾ ਜੀ ਚੜਾਈ ਕਰ ਗਏ, ਪਿਤਾ ਜੀ ਚੜਾਈ ਕਰ ਗਏ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਉਸ ਟਾਈਮ ਤੇ ਛੋਟੀ ਉਮਰ ਚ ਸਨ, ਬਾਸੜ ਕੇ ਪਿੰਡ ਅੰਮ੍ਰਿਤਸਰ ਦੇ ਕੋਲੇ ਬਾਸੜ ਕੇ ਪਿੰਡ ਹੈ, ਬਾਸੜ ਕੇ ਗਿੱਲਾਂ, ਉਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਨਕੇ ਸਨ। ਨਾਨੀ ਗੁਰੂ ਜੀ ਨੂੰ ਛੋਟੀ ਉਮਰ ਦੇ ਵਿੱਚ ਆਪਣੇ ਪਿੰਡ ਲੈ ਕੇ ਆਏ, ਬਾਸੜ ਕੇ ਪਿੰਡ ਲੈ ਕੇ ਆਏ, ਉਥੇ ਆ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ, ਗੁਰੂ ਅਮਰਦਾਸ ਜੀ ਮਹਾਰਾਜ ਅਜੇ ਗੁਰੂ ਤੇ ਨਹੀਂ ਬਣੇ ਸੀ, ਪਰ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਵੀ ਬੜੀ ਉੱਚੀ ਆਤਮਾ ਦੇ ਮਾਲਕ ਸਨ, ਇਹਨਾਂ ਦੀ ਵੀ ਆਤਮ ਸ਼ਕਤੀ ਸੀ, ਆਪਸ ਵਿੱਚ ਮੇਲ ਮਿਲਾਪ ਹੋਇਆ ਤੇ ਕਈ ਵਾਰੀ ਅਜੇ ਗੁਰੂ ਬਣਨ ਤੋਂ ਪਹਿਲਾਂ ਗੁਰੂ ਅਮਰਦਾਸ ਦੇ ਨਾਲ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਵੀ ਕਰਨ ਜਾਂਦੇ ਰਹੇ, ਥੋੜੇ ਬਹੁਤੇ ਦਰਸ਼ਨ ਕੀਤੇ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗੋਬਿੰਦਵਾਲ ਚਲੇ ਗਏ, ਇਹ ਵੀ ਫਿਰ ਉਹਨਾਂ ਦੀ ਸੇਵਾ, ਜਦੋਂ ਗੁਰੂ ਬਣ ਗਏ ਜਾ ਕੇ ਸੇਵਾ ਚ ਗੋਬਿੰਦਵਾਲ ਸਾਹਿਬ ਸੇਵਾ ਕਰਦੇ ਰਹੇ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਜਾ ਕੇ ਬੜੀ ਘਾਲਣਾ ਕੀਤੀ, ਉਹ ਸੇਵਾ ਕੀਤੀ ਜਿਹੜੀ ਕੋਈ ਕਰ ਨਹੀਂ ਸਕਦਾ, ਦਿਨੇ ਵੀ ਤੇ ਰਾਤ ਨੂੰ ਜਦੋਂ ਬੋਧੀ ਸਾਹਿਬ ਦੀ ਸੇਵਾ ਹੋਈ, ਬੜੀ ਭਾਰੀ ਸੇਵਾ ਕੀਤੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਫਿਰ ਉਹ ਦਿਨ ਆ ਗਿਆ ਜਦੋਂ ਕੀਤੇ ਹੋਏ ਕਰਮ, ਪੁਰਾਤਨ ਕੀਤੇ ਕਰਮਾਂ ਦਾ ਭਾਗ ਜਾ ਗਿਆ, ਦਿੱਤਾ ਲਈ ਹੈ ਆਪਣਾ, ਬਿਨ ਦਿੱਤਾ ਕਿਸ ਹੱਥ ਨਾ ਆਵੇ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਰਾਮਦਾਸ ਜੀ ਬਾਰੇ, ਕਹਿੰਦੇ ਆਪਣੇ ਦਿੱਤੇ ਦੇ ਫਲੇ ਹੈ ਜਿਹੜਾ ਇਹ ਮਿਲਿਆ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੂਰਬਲੇ ਕਰਮਾਂ ਦਾ। और ओदे कर्मा दे कारण ही गुरु रामदास महाराज सच्चे पातशाह नूं ओ फल लैण दा समां आया। तां इक दिन ओ दिन आ गया जदों गुरु अमरदास महाराज सच्चे पातशाह गुरु गरीब नवाज जी ने अपनी पुत्री दा नाता करके अपने घर दा दामाद बना लिया, बीबी पानी दा विआह इहदे नाल कर दिता। कोई भी एक विलखण बात सी कि सेवक आया होया, आपां अजकल सौ कुछ देखदे आं इहदी जायदाद किन्नी क है, इहदा पिछोकड़ की है, और इहदी प्रापर्टी किन्नी क है, इह किन्ने को पढ़ाई कीती होई है, इह सारा कुछ देखदे आं। पर सतगुरु महाराज सच्चे पातशाह देखणा की सी? आत्मा। इहदी आत्मा दे विच किन्ने क गुण ने, किन्नी क बलवान आत्मा दा मालक है। गुरु अमरदास महाराज सच्चे पातशाह ने, गुरु गरीब नवाज ने बीबी भानी का विआह इन्हां दे नाल कीता। और सेवा करदिआं करदिआं सेवा करदिआं करदिआं मैं मुकदी गल करां कि गुरु महाराज सच्चे पातशाह नूं ओह दिन आ गया जदों दीन दुनिया दा मालक बनाता और इह गुरगद्दी दा मालक बना दिता, गुरगद्दी ते बिठा दिता। सेवा कर करके सेवा कर करके इह सेवा दा फल है गुरमुख प्यारिओ। सेवक को सेवा बने आई, हुकम बूझ परम पद पाई। और सेवा किहो जी कीती कि जो महाराज सच्चे पातशाह ने हुक्म दिता वह सारी सेवा करते रहे। फिर महाराज ने परचे भी पाए, क्योंकि जो बच्चों के पेपर होंगे ने उदों परचे पाउंदे ने कि परचे चो बच्चा किहड़ा किन्ने नंबर लैके जांदा है। गुरु साहब के पुत्र भी सी, गुरु साहब का एक होर दामाद सी बीबी दानी के घरवाला भाई रामा। और इन्हां नूं फिर महाराज सच्चे पातशाह जी कहण लगे चंगा एक थड़े बनाओ, इत्थे थड़े उते बह के वधिया थड़ा सोहना बनाओ, उहदे उते बह करके गुरसिक्खी का प्रचार करांगे। बनाउण लगे ने, बड़ा सुंदर थड़ा बनाया भाई जेठा इन्हां नूं कहिंदे सी पहलां। और भाई जेठा जी ते अपना रामे ने दोवां ने बड़े सुंदर बनाए। गुरु साहब जी आए देखण वास्ते, कहिंदे सोहणे नहीं बने, ढा दिओ। ढा दिते, भाई जेठे ने भी ढाता, उन्हां भी ढाता। फिर आए बनाए, महाराज फिर देखण वास्ते आए, कहिंदे ढा दिओ। और फिर बनाए, मुकदी गल करिए जदों पंज सत वारी ढाए बनवाए गए, भाई जेठा ते कहिंदे महाराज सच्चे पातशाह जी एदू सुंदर हो के होर की बनेगा, इन्नी माया ला के इन्हें खर्च करके मैं इन्हे बहुत ही सुंदरता नाल थड़े बनाने, घड़ी घड़ी मैं थोनू ढाया जांदा है, एवें तुहानू ये तुहाडे ख्याल च नहीं आउंदा है पर बहुत सुंदर है। महाराज सच्चे पातशाह भाई जेठा जी कोल आए, भाई जेठा सोहना नहीं बनिया, ढा दे। चरने गुरु साहब के चरणा च मत्था रख के कहने लगा सतगुरु सच्चे पातशाह जी तुसीं वार वार मेरी कीती अवग्या बख्शी जांदे हो, मेरी इन्नी मत नहीं है, मेरी इन्नी सोझी नहीं है मेरे विच कि जिहो जिहा थड़ा तुसीं भालदे हो मैं ओह बना देवां, क्योंकि मेरी मत छोटी है। तुसीं बड़े दयालु कृपालू हो, मैं इन्ने वारी तुहाडी अवग्या कीती, इन्ने वारी सुंदर थड़ा नहीं बना सकिया, तुसीं मैनूं फिर भी महाराज सच्चे पातशाह बख्शी जांदे हो। लो सतगुरू जी जदों इह बचन कह के ढाउण लग्या ते सतगुरु महाराज सच्चे पातशाह जी कहिंदे बस हुण तैनूं ढाउण दी लोड़ नहीं है। सतगुरु जी कहिंदे बस हुण लोड़ नहीं है, मुक्क गई लोड़, मैं मिट्टी दे थड़े की करने बना करके, मैं तां तेरे हिरदे नूं थड़ा बनाउणा सी जिहदे विच मैं बैठ के अगे गुरसिक्खी का प्रचार करना, तेरे हिरदे विच आउणा, हुण तेरे हिरदे विच गुरु नानक साहिब महाराज सच्चे पातशाह थड़ा बनाउणा सी, ओह तेरे बन गए। इह मिट्टी दे थड़े तां बनदे रहणगे, टहिंदे रहणगे। तो सतगुरु महाराज सच्चे पातशाह गुरु गरीब नवाज नूं फिर गुरगद्दी दित्ती, गुरु महाराज ने गुरु स्थापन कर दिता। ते सतगुरु महाराज सच्चे पातशाह जी फिर अपनी हालत आप दस रहे ने कि हे सतगुरु तू एडा दयालु एडा कृपालू, मेरे उत्ते तां इन्नी मेहर कीती, जो हमरी बिध होती मेरे सतगुरा, ता बिध तुम्हार जानो आपे, हम रुलते फिरते कोई बात ना पूछता, गुर सतगुर संग कीरे हम थापे। गरीबी की हालत च कहने घुंगड़ियां बेच के जदों मैं अपने गुजारा करता सी, माता भी चढ़ाई कर गई, पिता भी चढ़ाई कर गया, किसी ने मेरी गल नहीं पुछी है। कौन पुछदा गरीब नूं? महाराज सच्चे पातशाह रुलदे फिरदे सी, और मेरी बिध नूं तुसीं जानदे हो क्योंकि मैं छोटा हुंदी तुहाडे कोल आ गया सी, कई बारी तुहाडे नाल गुरु अंगद साहब जी कोल गए, और हुण तुहाडे चरणां च आए। ए सतगुरु महाराज सच्चे पातशाह गुरु गरीब नवाज जी तुसीं मेरी हालत उत्थे भी वेखी सी, मैं घुंगड़ियां बेच बेच के अपने पेट का गुजारा करने वाला और अज मैं सतगुरु महाराज सच्चे पातशाह तुहाडे घर दे विच मैनू ऐडी दात बख्शी है महाराज जिहड़ी दुनिया तो मैं सेवक बन आया सी सिख बन आया सी सच्चे पातशाह मैं तुहाडे दर ते आया सी सेवक बन के पर तुसी ऐडे दयालु ते कृपालु तुसी मेरे ते ओ छत्र चढ़ाता जिहड़ा दीन दुनिया दा छत्र है ते सदी सदा ही रहेगा राजे महाराजां दे छत्र कदे झुलदे ने कदे खुश जांदे ने पर धन गुरु नानक दे घर दा छत्र सदा ही झुलदा रहेगा सदा ही रहेगा। फिर महाराज कहंदे हम रुलते फिरते कोई बात ना पूछता गुर सतगुर संग कीरे हम थापे तन तन गुरु नानक जन केड़ा जित मिले चूके सब सोग संतापे। ऐ सतगुरु गुरु नानक दे घर ए सतगुरु सच्चे पातशाही दात है कि जेड़ा एथे निमाणा नितणा आ गया ना सतगुरु सच्चे पातशाह तुसी उहनां ते कृपा करके एडिया वड्डी दातां बख्शियां अज ओ गुरु रामदास महाराज सच्चे पातशाह जी दा अवतार पुरब है जेड़ा ओ दूजा पुरेवाल दा कैलेंडर ओहदे मुताबक पर जेड़ा असली ओ गुरु रामदास दा गुरपुरब है मैं पिछे उदों लैस्टर सी गुरुद्वारे च उत्थे ਉਦੋਂ ਲੰਘ ਚੁੱਕਾ ਹੈ ਤੋ ਗੁਰੂ ਕਿਰਪਾ ਕਰੇ ਅਸੀਂ ਇਹ ਸਾਰੀਆਂ ਤਰੀਕਾਂ ਆਉਂਦੇ ਸਾਲ ਚ ਇਕੱਠੀਆਂ ਕਰ ਸਕੀਏ ਕਿਉਂਕਿ ਸੰਗਤਾਂ ਭੁਲੇਖੇ ਚ ਪੈ ਜਾਂਦੀਆਂ ਵਿਚਾਰੀਆਂ ਅੱਧਿਆਂ ਨੇ ਉਦੋਂ ਮਨਾ ਰਿਹਾ ਅੱਧੇ ਹੁਣ ਮਨਾ ਰਹੇ ਨੇ ਤੋ ਜਿਸ ਕਰਕੇ ਗੁਰਬਾਣੀ ਚ ਪੜਿਆ ਨਾ ਕਰੇ ਪੜ ਪੜ ਲੂਜੇ ਬਾਦ ਬਖਾਣ ਹੈ ਤੇ ਪੜੇ ਗੁਣੇ ਹੀ ਪੜ ਪੜ ਕੇ ਝਗੜੇ ਕਰਕੇ ਵਾਦ ਵਿਵਾਦ ਖੜੇ ਕਰਦੇ ਨੇ ਵਾਦ ਵਿਵਾਦ ਸੁਣਦੇ ਹੋ ਵਾਦ ਵਿਵਾਦ ਕਿੰਨੇ ਚੱਲਦੇ ਨੇ ਕੋਈ ਗੁਰਬਾਣੀ ਤੇ ਬਾਦ ਵਿਵਾਦ ਕਰਦਾ ਕੋਈ ਦਸਮ ਤੇ ਕਰਦੇ ਨੇ ਕਦੇ ਕਦੇ ਦਸਮ ਦੀ ਕਿਸੇ ਬਾਣੀ ਤੇ ਕਰਦੇ ਨੇ ਕਦੀ ਤੇ ਹੌਲੀ ਹੌਲੀ ਸਾਰੇ ਤੇ ਆ ਗਏ ਪੜੇ ਲਿਖੇ ਚਾਰ ਅੱਖਰ ਪੜੇ ਹੋਏ ਹੁਣ ਹੌਲੀ ਹੌਲੀ ਗੁਰੂ ਗ੍ਰੰਥ ਸਾਹਿਬ ਤੇ ਵੀ ਆ ਗਏ ਕਹਿੰਦੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਹੀ ਪਹਿਲਾਂ ਅਸਲੀ ਬਾਣੀ ਸੀ ਉਹ ਤੇ ਉਦਾਸੀਆਂ ਨੇ ਸ੍ਰੀ ਚੰਦੀਆਂ ਨੇ ਸਾੜ ਦਿੱਤੀ ਸੀ ਇਹਨਾਂ ਨੇ ਆਪਣੇ ਕੋਲੋਂ ਬਾਣੀ ਬਣਾ ਕੇ ਪਾਈ ਹੈ ਹੁਣ ਲੋਕਾਂ ਦਾ ਇਹ ਤੋਂ ਭਰੋਸਾ ਟੁੱਟ ਜਾਏ ਸੰਗਤਾਂ ਦਾ ਕਿ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਰਹੀ ਨਹੀਂ ਤਾਂ ਹੋਰ ਸੀ ਕੋਈ ਇਹ ਪੜ੍ਹੇ ਲਿਖਿਆ ਨੇ ਕਰਨ ਨੇ ਅਨਪੜ੍ਹ ਕਦੇ ਵੀ ਕੋਈ ਕਹਿੰਦਾ ਵੀ ਗੁਰੂ ਮਹਾਰਾਜ ਦੇਖੋ ਇਹ ਬਾਣੀ ਠੀਕ ਨਹੀਂ ਉਹਦਾ ਸਰਧਾ ਹੈ ਭਾਵਨਾ ਹੈ ਉਹ ਤੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਰੱਬ ਹੈ ਨਿਰੰਕਾਰ ਹੈ ਉਹਨੂੰ ਸਮਝ ਵੀ ਨਹੀਂ ਆਉਂਦੀ ਇਹ ਬੋਲਦਾ ਕੀ ਹੈ ਇਹ ਕਹਿੰਦਾ ਕੀ ਹੈ ਕੋਈ ਸਮਝ ਨਹੀਂ ਹੈ ਕੁਛ ਨਹੀਂ ਸਮਝ ਆਉਂਦੀ ਬੋਲਦਾ ਕਿਉਂਕਿ ਪੜ੍ਹੇ ਨਹੀਂ ਹਨ ਪਰ ਸਰਧਾ ਇਤਨੀ ਹੈ ਕਿ ਕਮਾਲ ਦੀ ਹੈ ਬਸ ਗੁਰੂ ਕੇ ਬੋਲ ਨੇ ਸੁਣੀ ਜਾਣੇ ਨੇ ਤੋ ਗੁਰਮੁਖ ਪਿਆਰੇ ਫਲ ਤੇ ਸਰਧਾ ਨੂੰ ਲੱਗਣਾ ਪਰ ਪੜ੍ਹਾਈਆਂ ਲਿਖਾਈ ਨੂੰ ਲੱਗਦਾ ਹੈ ਕਿਆ ਪੜ੍ਹੀ ਹੈ ਕਿਆ ਗੁਨੀਏ ਕਿਆ ਵੇਦ ਪੁਰਾਣਾ ਸੁਣੀਏ ਮਹਾਰਾਜ ਕਹਿੰਦੇ ਕੀ ਪੜ੍ਹ ਲਿਆ ਜੀ ਚਾਰ ਅੱਖਰ ਵੇਦ ਪੁਰਾਣ ਸੁਣ ਲਏ ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲੇ ਉਹ ਸੋਈ ਕੀ ਹੋ ਗਿਆ ਜੇ ਪੜ ਪੜ ਗੱਡੀ ਲੱਦੀ ਹੈ ਪੜ ਪੜ ਪੜੀ ਹੈ ਸਾਥ ਭਰੀਏ ਸਾਧ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਤ ਨਾਨਕ ਲੇਖਿਆ ਇੱਕ ਗੱਲ ਹੋਰ ਹੋਂ ਮੈਂ ਝਗੜਾ ਚਾਰ ਇਹ ਸਾਰੇ ਝਗੜੇ ਪੜਿਆ ਨੇ ਛੇੜੇ ਨੇ ਪੜਿਆ ਨੇ ਫਿਰ ਕਬੀਰ ਨੂੰ ਵੀ ਕਹਿਣਾ ਪੈ ਗਿਆ ਮੈਨੂੰ ਪਹਿਲਾਂ ਮੈਨੂੰ ਵੀ ਕਹਿੰਦਾ ਸ਼ੰਕਾ ਸੀ ਕਬੀਰ ਕਹਿੰਦਾ ਵੀ ਪੜ੍ਹੇ ਲਿਖੇ ਬੜੇ ਸਿਆਣੇ ਨੇ ਪਰ ਹੁਣ ਪਤਾ ਲੱਗਿਆ ਕਿ ਪੜਿਆ ਨਾਲੋਂ ਤਾਂ ਮਹਾਤਮਾ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਅਨਪੜ੍ਹ ਵੀ ਚੰਗੇ ਨੇ ਕਬੀਰ ਮੈਂ ਜਾਣਿਆ ਪੜ੍ਹ ਭਲੋ ਮੈਨੂੰ ਵੀ ਪਹਿਲਾਂ ਭੁਲੇਖਾ ਸੀ ਪੜ੍ਹੇ ਲਿਖੇ ਬਹੁਤ ਸਿਆਣੇ ਹੁੰਦੇ ਨੇ ਮੈਂ ਜਾਣਿਆ ਪੜ੍ਹ ਭਲੋ ਪੜ੍ਹਦੇ ਸਿਓ ਪਰ ਜੋਗ ਭਗਤ ਨਾ ਛੱਡੋ ਰਾਮ ਕੀ ਭਾਵੈ ਨਿੰਦੋ ਲੋਕ ਕਹਿੰਦੇ ਮੈਂ ਜਾਣਿਆ ਸੀ ਪੜ੍ਹਿਆ ਚੰਗਾ ਹੈ ਪਰ ਪੜ੍ਹਿਆ ਨਾਲ ਤਾਂ ਕਹਿੰਦੇ ਉਹ ਚੰਗੇ ਨੇ ਜਿਹੜੇ ਵਾਹਿਗੁਰੂ ਨਾਲ ਜੁੜੇ ਹੋਏ ਨੇ ਇਸ ਕਰਕੇ ਗੁਰਮੁਖ ਪਿਆਰੇ ਹੋਏ ਪੜ੍ਹੇ ਲਿਖਿਆਂ ਦੇ ਝਗੜੇ ਨਹੀਂ ਮੁੱਕਦੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਵੀ ਇਹ ਸ਼ੰਕੇ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਵੀ ਬਾਣੀ ਸ੍ਰੀ ਚੰਦੀਆਂ ਨੇ ਬਣਾਈ ਹੈ ਜਿਹੜੀ ਅਸਲੀ ਬਾਣੀ ਸੀ ਉਹ ਇਹਨਾਂ ਨੇ ਖਤਮ ਕਰਤੀ ਕਿਸੇ ਪਾਸੇ ਇਹਨਾਂ ਦੇ ਝਗੜੇ ਕਿਉਂ ਕਰਤੀ ਕਿਉਂਕਿ ਅੱਗੇ ਪੁੱਛਣਾ ਚਾਹੇ ਕੋਈ ਕਹਿੰਦੀ ਉਹਨਾਂ ਵਿੱਚ ਪਖੰਡੀ ਸਾਧੂਆਂ ਦੀ ਨਿੰਦਿਆ ਕੀਤੀ ਹੋਈ ਸੀ ਸਾਧਾਂ ਦੀ ਕਹਿਣਗੇ ਫਿਰ ਇਹਨਾਂ ਨੇ ਆਪਣੇ ਕੋਲੋਂ ਸੰਤ ਕੀ ਮਹਿਮਾ ਵੇਦ ਨਾ ਜਾਣੇ ਜੇਤਾ ਸੁਣੇ ਤੇਤਾ ਬਖਿਆਨ ਸੰਤ ਕਾ ਦੋਖੀ ਇਹ ਸਾਰੇ ਜਿਹੜੇ ਇਹੋ ਜਿਹੇ ਸ਼ਬਦ ਲਿਖਦੇ ਕਹਿੰਦੇ ਵੀ ਸੰਤਾਂ ਨੇ ਆਪਣੀ ਇਹ ਡੇਰੇਦਾਰਾਂ ਨੇ ਆਪਣੀ ਪੂਜਾ ਕਰਾਉਣ ਵਾਸਤੇ ਇਹੋ ਜਿਹੀ ਬਾਣੀ ਲਿਖ ਲਈ ਵਿੱਚ ਉਹ ਜਿਹੜੀ ਨਿੰਦਿਆ ਰੂਪੀ ਬਾਣੀ ਸੀ ਉਹ ਵਿੱਚੋਂ ਕੱਢ ਕੇ ਤਾਂ ਕਰਕੇ ਉਹਨੂੰ ਸਾੜ ਦਿੱਤਾ ਉਹਨੂੰ ਪੁੱਛਣ ਵਾਲਾ ਹੋਵੇ ਤੁਸੀਂ चार अखर पढ़ के अगे तो पढ़ो की लिखे है वो तो अज भी मौजूद है जिहड़ी बाणी तुसीं गल करदे हो ना पखंड की अज भी मौजूद है ते उह कहिंदे सिखां दी उसती बाणी सी उन्हां साधा दी निंदिया सी तां करके उह खत्म करती बाणी तो गुरमुख प्यारे मैं एक दिन उत्थे सेमीनार सी फतेहगढ़ साहब ਇਹ ਦਾਸ ਨੇ ਉੱਥੇ ਹੀ ਬਚਨ ਕਹੇ ਸੀ ਵੀ ਜੇ ਉਹ ਸਾਧਾਂ ਨੇ ਉਹ ਬਾਣੀ ਖਤਮ ਕੀਤੀ ਸੀ ਉਹ ਤਾਂ ਅੱਜ ਵੀ ਮੌਜੂਦ ਪਈ ਹੈ ਸਾਧਾਂ ਦੇ ਇਸ ਪਖੰਡ ਨੂੰ ਖੰਡਨ ਕਰਦੀ ਹੈ ਬਾਣੀ ਅੱਜ ਵੀ ਨੰਗਾ ਕੋਈ ਸਿੱਖ ਫਿਰਦਾ ਦੇਖਿਆ ਸਾਧ ਨੰਗਨ ਹੁੰਦੇ ਨੇ ਨਗਨ ਕੋਈ ਸਿੱਖ ਆਪਣੇ ਕੇਸਾਂ ਦੀ ਬੇਅਦਬੀ ਕਰਦਾ ਮੂੰਡ ਮੰਡਾਈ ਸਾਧ ਕਰਦੇ ਨੇ ਔਰ ਕੋਈ ਸਿੱਖ ਲੰਗੋਟੀ ਪਾਉਂਦਾ ਦੇਖਿਆ ਸਾਧ ਪਾਉਂਦੇ ਨੇ ਔਰ ਕੋਈ ਸਿੱਖ ਆਪਣਾ ਘਰ ਛੱਡ ਕੇ ਬਾਹਰ ਛੱਡ ਕੇ ਜਾਂਦਾ ਦੇਖਿਆ ਜੰਗਲਾਂ ਚ ਸਾਧ ਜਾਂਦੇ ਨੇ ਅੱਜ ਬਾਣੀ ਮੌਜੂਦ ਹੈ ਅੱਜ ਇਹ ਕਬੀਰ ਭਗਤ ਦੀ ਬਾਣੀ ਕਹਿੰਦੇ ਨਗਨ ਫਿਰ ਜੋ ਪਾਈ ਹੈ ਜੋਗ ਬਲਕਾ ਮਿਰਗ ਮੁਗ ਸਭ ਹੋਗ ਇਹ ਕੀ ਨੰਗੇ ਕੱਪੜੇ ਲਾ ਕੇ ਫਿਰਦਾ ਸਾਡਾ ਮਹਾਰਾਜ ਬਾਣੀ ਤਾਂ ਅੱਜ ਵੀ ਕਹਿੰਦੀ ਹੈ ਕਹਿਣ ਲੱਗੇ ਜੇ ਤੇਰੇ ਨੰਗੇ ਫਿਰਨ ਤੋਂ ਵੱਡੀ ਭਗਤੀ ਹੈ ਇਹ ਜਿਹੜੇ ਜੰਗਲੀ ਜਾਨਵਰ ਨੇ ਸਾਰੇ ਨੰਗੇ ਤੁਰੇ ਫਿਰਦੇ ਨੇ ਸਾਰੀਆਂ ਗਊਆਂ ਮੱਝਾਂ ਘੋੜੇ ਊਠ ਖੋਤੇ ਸਭ ਨੰਗੇ ਤੁਰੇ ਫਿਰਦੇ ਨੇ ਸਾਰੀ ਬ੍ਰਹਮ ਗਿਆਨੀ ਹੋਣਗੇ ਫਿਰਦੇ ਇਹ ਕਿਹਦੇ ਕਿਹਦੇ ਪ੍ਰਸਾਏ ਹੈ ਸਿੱਖ ਵਾਸਤੇ ਨਗਨ ਫਿਰ ਜੋ ਪਾਈ ਹੈ ਜੋਗ ਬਨਕਾ ਮਿਰਗ ਮੁਗ ਸਭ ਹੋਗ ਕਿਆ ਨਾਂਗੇ ਕਿਆ ਬਾਧੇ ਚਾਮ ਜਬਦੇ ਚੀਨ ਤੇ ਆਤਮ ਰਾਮ ਕਈ ਬੇ ਅਲਫ ਨੰਗੇ ਹੁੰਦੇ ਨੇ ਬਿਲਕੁਲ ਕਈਆਂ ਦੇ ਥੋੜਾ ਜਿਹਾ ਨੰਗੇ ਦੇ ਉੱਤੇ ਚਮੜਾ ਬੰਨਿਆ ਹੁੰਦਾ ਇੱਕ ਇਹ ਵੀ ਪੰਥ ਹੈ ਇੱਕ ਬਿਲ ਅਲਫ ਨੰਗੇ ਨੇ ਇੱਕ ਥੋੜੀ ਜਿਹੀ ਲੰਗੋਟੀ ਚਮੜੇ ਦੀ ਰੱਖਦੇ ਨੇ ਜਾਂ ਚਮੜੇ ਦਾ ਪਾਇਆ ਹੁੰਦਾ ਥੋੜਾ ਜਿਹਾ ਥੋੜਾ ਜਿਹਾ ਨੰਗਾ ਨੰਗੇਜ ਤਾਂ ਕਿਉਂ ਆਪਣਾ ਕਹਿਣ ਲੱਗੇ ਕਬੀਰ ਜੀ ਕਹਿੰਦੇ ਕਿਆ ਨਾਂਗੇ ਕਿਆ ਬਾਧੇ ਚਾਮ ਕੀ ਨੰਗਾ ਤੁਰਿਆ ਫਿਰਦਾ ਕੀ ਚਮੜੇ ਦੀ ਲੰਗੋਟੀ ਪਾਈ ਹੈ ਜਬ ਨਹੀਂ ਚੀਨ ਤੇ ਆਤਮ ਰਾਮ ਜਿੰਨਾ ਚਿਰ ਵਾਹਿਗੁਰੂ ਪਰਮੇਸ਼ਰ ਦੇ ਰਾਮ ਨੂੰ ਜਾਣਦਾ ਨਹੀਂ ਹੈ ਇਹ ਨੰਗੇ ਫਿਰਨ ਨਾਲ ਕੁਛ ਨਹੀਂ ਹੈ ਫਿਰ ਅੱਗੇ ਕੀ ਹੈ ਕਹਿੰਦੇ ਕਈਆਂ ਨੇ ਮੂੰਹ ਸਿਰ ਮਨਾ ਲਿਆ ਆਪਣਾ ਮੂੰਹ ਮਨਾ ਲਿਆ ਆਪਣਾ ਕਬੀਰ ਦੇ ਕੋਲੇ ਗਿਆ ਕਬੀਰ ਨੇ ਦੇਖਿਆ ਕਹਿੰਦੇ ਬਈ ਅੱਜ ਕੀ ਹੋ ਗਿਆ ਤੈਨੂੰ ਤੇਰੇ ਦਾੜਾ ਕਿ ਸਾਰਾ ਕੱਲ ਹੈਗਾ ਸੀ ਅੱਜ ਕੀ ਹੋ ਗਿਆ ਕਹਿੰਦੇ ਅੱਜ ਮੈਂ ਚੇਲਾ ਬਣ ਗਿਆ ਮੇਰਾ ਮੈਂ ਗੁਰੂ ਧਾਰਨ ਕੀਤਾ ਕਹਿੰਦੇ ਗੁਰੂ ਨੇ ਫਿਰ ਤੇਰਾ ਇਹ ਸਿਰ ਮੂੰਹ ਕਾਹਤੋਂ ਮੰਨਿਆ ਕਹਿਣ ਲੱਗਾ ਗੁਰੂ ਨੇ ਸਿਰ ਮੂੰਹ ਨਹੀਂ ਮੰਨਿਆ ਵੀ ਜਿਹੜੇ ਤੇਰੇ ਪਿਛਲੇ ਪਾਪ ਸੀ ਸਾਰੇ ਖਤਮ ਕਰਤੇ ਹੁਣ ਨਵੇਂ ਤੇਰੇ ਕਰਮ ਚੰਗੇ ਅੱਗੇ ਸ਼ੁਰੂ ਕਰ ਕਬੀਰ ਭਗਤ ਕਹਿੰਦਾ ਤੇਰਾ ਗੁਰੂ ਮੂਰਖ ਹੋਣਾ ਤੇਰੇ ਤੂੰ ਵੀ ਮੂਰਖ ਹੈ ਤੇਰਾ ਗੁਰੂ ਵੀ ਪਾਗਲ ਹੈ ਜਿਹਨੇ ਇਹ ਕੁਛ ਕਰਿਆ ਕਹਿੰਦੇ ਕਿਉਂ ਪਾਗਲ ਕਿਉਂ ਗੁਰੂ ਮੇਰਾ ਉਹਨੇ ਮੇਰੇ ਸਾਰੇ ਪਾਪ ਖਤਮ ਕਰਤੇ ਉਹ ਕਹਿਣਾ ਗਿਆ ਮੂਰਖ ਆ ਤੇਰਾ ਗੁਰੂ ਵੀ ਮੂਰਖ ਤੂੰ ਵੀ ਮੂਰਖ ਇਹ ਜਿਹੜੇ ਪਾਪ ਕੀਤੇ ਉਹ ਦਾੜੇ ਨੇ ਕੀਤੇ ਸੀ ਜਾਂ ਕੇਸਾਂ ਨੇ ਕੀਤੇ ਸੀ ਦੱਸ ਇਹੋ ਜਿਹੇ ਮੂਰਖ ਗੁਰੂ ਕੋਲੇ ਗਿਆ ਕੀ ਕਹਿੰਦਾ ਕਬੀਰ ਜੀ ਕਬੀਰ ਮਨ ਮੁੰਡਿਆ ਨਹੀਂ ਪਾਪ ਤੇ ਕੀਤੇ ਸਾਰੇ ਮਨ ਨੇ ਤੇ ਕੇਸ ਦਾੜੇ ਕਾਹਨੂੰ ਮੁੰਡਿਆ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ ਜੋ ਕੁਛ ਕੀਆ ਸੋ ਮਨ ਕੀਆ ਮੁੰਡਾ ਮੂੰਡ ਅਜਾਏ ਏ ਅਣਜਾਣਾ ਬੇਸਮਝਾ ਕਹਿੰਦੇ ਮੂੰਡ ਸਿਰ ਮੁੰਡ ਕੇ ਆ ਗਿਆ ਤੇਰਾ ਗੁਰੂ ਵੀ ਬੇਸਮਝ ਤੂੰ ਵੀ ਬੇਸਮਝ ਤੇਰੇ ਗੁਰੂ ਨੇ ਤੇਰੇ ਮਨ ਨੂੰ ਮੁੰਨਣਾ ਸੀ ਮਨ ਦੇ ਪਾਪ ਖਤਮ ਕਰਨੇ ਸੀ ਮਨ ਵੇਚਿਆ ਸਤਿਗੁਰ ਕੇ ਪਾਸ ਗੁਰੂ ਕੋਲ ਤਾਂ ਮਨ ਵੇਚਣੇ ਤੂੰ ਕੇਸ ਵੇਚਿਆ ਦਾੜਾ ਵੇਚਿਆ ਤੂੰ ਸਾਡਾ ਗੁਰੂ ਸਗੋਂ ਦਾੜਾ ਕੇਸ ਦਿੰਦਾ ਤੇ ਮਨ ਲੈਂਦਾ ਗੁਰੂ ਤੇ ਕਹਿੰਦਾ ਤੇਰੀਆਂ ਮਾਰੀਆਂ ਮਾਰੀਆਂ ਚੀਜ਼ਾਂ ਸਾਰੀਆਂ ਮੇਰੇ ਕੋਲੇ ਲੈ ਕੇ ਆ ਕਿਉਂਕਿ ਤੇਰੇ ਵਿਸ਼ਵਕਾਰ ਮੈਨੂੰ ਦੇ ਜਾ ਤੇ ਇਹਦੇ ਵੱਟੇ ਸਾਰੇ ਸਾਰੇ ਗੁਣ ਲੈ ਜਾ ਲਿਆ ਤੇਰਾ ਮਨ ਹੈ ਸਾਰੇ ਵਿਸ਼ਵਕਾਰਾਂ ਦੀ ਜੜ ਲਿਆ ਮਨ ਤੇਰਾ ਮੈਨੂੰ ਦੇ ਜਾ ਤੇ ਇੱਥੋਂ ਸਾਰੇ ਗੁਣਾਂ ਨਾਲ ਭਰ ਕੇ ਚਲਿਆ ਜਾ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾ ਏ ਕਾਏ ਜੋ ਕੁਛ ਕੀਆ ਸੋ ਮਨ ਕੀਆ ਮੁੰਡਾ ਮੁੰਡ ਅਜਾਏ ਫਿਰ ਕਬੀਰ ਜੀ ਕਹਿੰਦੇ ਜੇ ਕਹਿੰਦੇ ਮੁੰਨੇ ਤੋਂ ਹੀ ਭਗਤੀ ਹੋਵੇ ਤਾਂ ਤੇਰੇ ਨਾਲ ਤਾਂ ਭੇਡਾਂ ਕਈ ਗੁਣੇ ਚੰਗੀਆਂ ਨੇ ਆਏ ਸਾਲ ਮੁੰਨੀਆਂ ਜਾਂਦੀਆਂ ਨੇ ਛੇ ਮਹੀਨੇ ਚ ਉਹਨੂੰ ਤਾਰ ਲੈਂਦੇ ਨੇ ਫਿਰ ਕਹਿੰਦੇ ਕਬੀਰ ਭਗਤ ਨੇ ਬਚਲੀ ਜੀ ਕਹੇ ਕਿਹਨੂੰ ਕਹੇ ਨੇ ਇਹ ਸਾਧਾਂ ਦੀ ਬਾਣੀ ਨਿੰਦਿਆ ਦੀ ਕਿਹਨੂੰ ਕਹਿੰਦੀ ਵਿੱਚੋਂ ਮੂੰਡ ਮੰਡਾਏ ਜੋ ਸਿੱਧ ਪਾਈ ਮੁਕਤੀ ਭੇਡ ਨਾ ਗਈ ਆ ਕਾਈ ਕਹਿੰਦੇ ਜੇ ਮੁੰਨ ਮਨਾਏ ਤੋਂ ਮੁਕਤੀ ਮਿਲਦੀ ਹੋਵੇ ਨਾ ਤਾਂ ਫਿਰ ਸਾਰੀਆਂ ਭੇਡੇ ਨੇ ਮੁਕਤ ਹੋ ਜਾਂਦੀਆਂ ਇਹ ਕਿਉਂ ਨੀ ਕੱਢੀ ਫਿਰ ਹੋਰ ਸੁਣ ਲੋ ਅੱਜ ਇੱਥੇ ਕਿਹੜਾ ਵਰਤ ਹੋ ਗਈ ਹੈ ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਏ ਸੱਗ ਧੋਤੀ ਸਿੱਖ ਪਾਉਂਦਾ ਕੋਈ ਔਰ ਸਿੱਖ ਕੋਈ ਜਨੇਊ ਪਾਉਂਦਾ ਸਿੱਖ ਤਿਲੇ ਤਿਲਕ ਲਾਉਂਦਾ ਆਪਣੇ ਮੱਥੇ ਤੇ ਤੇ ਸਾਰੇ ਸਾਧਾਂ ਦੇ ਕੰਮ ਤੇ ਹੈਗੇ ਅਜੇ ਵੀ ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਏ ਸੱਗ ਗਲੀ ਜਿਨ੍ਹਾਂ ਦਾ ਪਮਾਲੀਆਂ ਲੋਟੇ ਹੱਥ ਨਿਬੱਗ ਸਿੱਖ ਕੋਈ ਲੋਟਾ ਰੱਖਦਾ ਕਿਸੇ ਕੋਲ ਚਿੱਪੀ ਹੈ ਲੋਟੇ ਹੱਥ ਨਿਬੱਗ ਉਹ ਹਰਕੇ ਸੰਤ ਨਾ ਕੀ ਹੈ ਬਾਨਾਰ ਸਕੇ ਠੱਗ ਅੱਜ ਵੀ ਉਹਨਾਂ ਸੰਤਾਂ ਨੂੰ ਕਹਿ ਰਹੀ ਹੈ ਬਾਣੀ ਅੱਜ ਵੀ ਬਹੁਤ ਅਜੇ ਬਹੁਤ ਬਾਣੀ ਹੈ ਮੈਂ ਇਸ ਪਾਸੇ ਨਾ ਜਾਵਾਂ ਹੋਰ ਕਿੰਨਾ ਉਹ ਅਜੇ ਵੀ ਉਸ ਪਕੜਨ ਨੂੰ ਖੰਡਨ ਕਰਦੀ ਹੈ ਬਾਣੀ ਕੁੰਵਰ ਸਾਹਿਬ ਗਿਰੀ ਕੇ ਬਸਤਰਾ ਅਰਧਾ ਕਾ ਮਾਰਿਆ ਗ੍ਰਹਿ ਤੇ ਨਸਤਾ ਕੀ ਹੋ ਗਿਆ ਗਿਉਂ ਦਿਓ ਕੱਪੜੇ ਪਾ ਲੇ ਕਹਿੰਦੇ ਐਵੇਂ ਘਰੇ ਕਲੇਸ਼ ਹੋ ਗਿਆ ਘਰ ਵਾਲੀ ਨਾਲ ਬਣੀ ਨੀ ਡਾਂਗੋ ਡਾਂਗੀ ਹੋ ਗਿਆ ਹੋਣਾ ਬਿਪਤਾ ਦਾ ਮਾਰਿਆ ਘਰੋਂ ਚੱਲ ਪਿਆ ਸਾਧਾ ਵਾਲੇ ਕੱਪੜੇ ਪਾ ਲੇ ਬਣ ਗਿਆ ਸਾਧੂ ਅਬਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਅਬਦਾ ਦਾ ਮਾਰਿਆ ਘਰੋਂ ਕੋਹੇ ਦਾ ਮਾਰਿਆ ਘਰੋਂ ਨਿਕਲ ਗਿਆ ਤੇ ਕਹਿੰਦੇ ਪਾ ਲੇ ਗਿਉਂ ਦਿਓ ਕੱਪੜੇ ਸੰਤ ਬਣ ਗਿਆ ਗ੍ਰਹਿ ਤਜ ਬਣ ਜਾਈਏ ਚੁਨਕਾਈਏ ਕੰਡਾ ਅਜੋ ਵਿਕਾਰ ਨਾ ਛੋਡੇ ਪਾਪੀ ਮਨ ਮੰਦਾ ਕਿੰਨੇ ਪ੍ਰਮਾਣ ਨੇ ਅੱਜ ਵੀ ਕਿੰਨੇ ਪ੍ਰਮਾਣ ਨੇ ਅੱਜ ਵੀ ਅਖੰਡ ਦੇ ਪ੍ਰਮਾਣ ਗੁਰਬਾਣੀ ਚ ਅੱਜ ਵੀ ਨੇ ਉਹ ਕਿਉਂ ਕਦੇ ਸਾਧਾ ਨੇ ਫਿਰ ਜੇ ਕੱਢਣੇ ਲੱਗੇ ਸੀ ਇਹ ਵੀ ਕੱਢਣੇ ਸੀ ਤੋ ਇਹ ਭੁਲੇਖੇ ਖੜੇ ਕੀਤੇ ਜਾ ਰਹੇ ਨੇ ਖੈਰ ਚਲੋ ਸੋ ਅੱਜ ਗੁਰੂ ਰਾਮਦਾਸ ਦਾ ਅੱਜ ਵੀ ਮਨਾਈਏ ਕੋਈ ਹਰਜ ਨਹੀਂ ਪਰ ਅਸੀਂ ਇਤਿਹਾਸ ਨੂੰ ਵਿਗਾੜੀਏ ਉਹ ਮਾੜੀ ਗੱਲ ਹੈ ਕੱਲ ਨੂੰ ਸਾਡੇ ਚ ਭੁਲੇਖੇ ਪੈਦਾ ਹੁੰਦੇ ਨੇ ਇਹ ਬੜੀਆਂ ਕੋਝੀਆਂ ਚਾਲਾਂ ਨੇ ਗੁਰਮੁਖ ਪਿਆਰਿਓ ਤੇ ਇਹਦੇ ਵਿਚ ਐਸਾ ਸ਼ੰਕੇ ਖੜੇ ਕਰ ਦਿਓ ਔਰ ਨਾਲੇ ਸਾਡੀ ਐਤਕੀ ਮੈਂ ਪੁਰੇਵਾਲ ਦੇ ਨਾਲ ਦੋ ਘੰਟੇ ਡੇਢ ਘੰਟਾ ਪੌਣੇ ਦੋ ਘੰਟੇ ਗੱਲਬਾਤ ਹੋਈ ਕੋਈ ਉੱਤਰ ਨਹੀਂ ਸਕਿਆ ਜਦੋਂ ਉਹਨੂੰ ਗੱਲਾਂ ਪੁੱਛੀਆਂ ਤੇ ਵੀ ਹੋਈ ਹੈ ਸਾਰੀ ਕਿਤੇ ਤੁਹਾਨੂੰ ਫਿਰ ਸਮਾਂ ਲੱਗਿਆ ਦੱਸਾਂਗੇ ਸੁਣਾਵਾਂਗੇ ਸੋ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਕਹਿੰਦੇ ਨੇ ਭਾਈ ਪੜ ਪੜ ਲੂਜੇ ਬਾਦ ਬਖਾਣੇ ਪੜ ਪੜ ਕੇ ਝਗੜਿਆਂ ਨੂੰ ਖੜੇ ਕਰਦੇ ਨੇ ਬਾਦ ਵਿਵਾਦ ਖੜੇ ਕਰਦੇ ਹਨ
ਮਿਲ ਮਾਇਆ ਸੁਰਤ ਗਵਾਈ
ਮਿਲ ਮਾਇਆ ਸੁਰਤ ਗਵਾਈ ਮਾਇਆ ਦੇ ਨਾਲ ਮਿਲ ਕਰਕੇ ਸੁਰਤੀ ਮਾਇਆ ਦੇ ਵਿਚ ਲਾ ਕੇ ਗਵਾਈ ਗਈ ਸੁਰਤੀ ਨੂੰ ਜਿਹੜੀ ਹੈ ਉਹ ਮਾਇਆ ਕਾਰਨ ਸਾਰੀ ਸੁਰਤੀ ਜਿਹੜੀ ਆਪਣੀ ਗਵਾ ਲਈ ਹੈ ਸੁਰਤ ਸੁਰਤ ਮਾਰੀ ਗਈ ਹੈ ਸੁਰਤੇ ਨਿਹੜੀ ਬੇਸਮਝੀ ਹੋ ਗਈ ਮਾਇਆ ਦੇ ਕਾਰਨ ਮਾਇਆ ਦਾ ਇੰਨਾ ਅਹੰਕਾਰ ਹੋ ਗਿਆ ਹੈ
ਸਤਿਗੁਰ ਸੇਵੈ ਪਰਮ ਗਾਤ ਪਾਵੈ
ਮਹਾਰਾਜ ਕਹਿੰਦੇ ਜੇ ਇਹਦੇ ਕਰਮ ਚੰਗੇ ਹੋਣ ਤਾਂ ਸਤਿਗੁਰੂ ਦੀ ਸੇਵਾ ਕਰੇ ਤੇ ਪਰਮ ਗਤੀ ਨੂੰ ਪ੍ਰਾਪਤ ਕਰ ਲਵੇ ਫਿਰ
ਨਾਮ ਮਿਲੈ ਵਡਿਆਈ
ਜੇ ਪੂਰਵਲੇ ਕਰਮ ਚੰਗੇ ਹੋਣ ਸਤਿਗੁਰੂ ਦੀ ਸੇਵਾ ਕਰੇ ਪਰਮ ਗਤੀ ਮਿਲੇਗੀ ਅਤੇ ਨਾਮ ਦੀ ਵਡਿਆਈ ਪ੍ਰਾਪਤ ਹੋ ਜਾਵੇਗੀ ਨਾਮ ਦੀ ਸੋਭਾ ਮਿਲੇਗੀ ਗੁਰੂ ਦੇ ਕੋਲੋਂ
ਨਾਨਕ ਨਾਮ ਜਨਾ ਮਨ ਵਸਿਆ
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਨੇ ਗੁਰੂ ਅਮਰਦਾਸ ਜੀ ਮਹਾਰਾਜ ਨਾਨਕ ਨਾਮ ਤਿਨਾ ਮਨ ਵਸਿਆ ਮਹਾਰਾਜ ਕਹਿੰਦੇ ਨਾਮ ਉਹਨਾਂ ਦੇ ਮਨ ਚ ਵਸਦਾ ਹੈ ਕਿਹਨਾਂ ਦੇ ਜੀ
ਦਰ ਸੱਚ ਪਤ ਪਾਈ
ਜਿਹਨਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਗਿਆ ਉਹਨਾਂ ਨੇ ਸੱਚੇ ਦਰਬਾਰ ਵਿਚ ਜਾ ਕਰਕੇ ਸੱਚੀ ਇੱਜ਼ਤ ਪ੍ਰਾਪਤ ਕੀਤੀ ਹੈ
ਪੈਰੋਂ ਮਹੱਲਾ ਤੀਜਾ
ਪੈਰੋਂ ਰਾਗ ਦੇ ਵਿਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਸ ਜੀ ਇਹ ਸ਼ਬਦ ਉਚਾਰਦੇ ਹਨ ਜੀ
ਮਨਮੁਖ ਆਸਾ ਨਹੀਂ ਉਤਰੈ
ਕਹਿੰਦੇ ਮਨਮੁਖਾਂ ਦੀ ਆਸਾ ਕਦੇ ਉਤਰਦੀ ਨਹੀਂ ਹੈ ਆਸਾ ਬਣੀ ਰਹਿੰਦੀ ਹੈ ਕਿਉਂਕਿ ਆਸਾ ਕਦੇ ਉਤਰੀ ਨਹੀਂ ਕਰਦੀ ਆਸਾ ਇੱਕ ਪੂਰੀ ਹੋ ਜਾਏ ਦਸ ਹੋਰ ਖੜੀਆਂ ਹੋ ਜਾਂਦੀਆਂ ਹਨ ਦਸ ਪੂਰੀਆਂ ਹੋ ਜਾਣ ਵੀਹ ਹੋਰ ਖੜੀਆਂ ਹੋਣਗੀਆਂ ਵੀਹ ਪੂਰੀਆਂ ਹੋ ਜਾਣ ਪੰਜਾਹ ਸੌ ਹੋਰ ਖੜੀ ਹੋ ਜਾਏਗੀ ਆਪਣੇ ਘਰਾਂ ਚ ਹੀ ਦੇਖ ਲਓ ਆਪਾਂ ਦੇਖਦੇ ਹਾਂ ਅੱਜ ਇੰਨਾ ਕੁ ਬਣਾ ਲਈਏ ਹੋਰ ਤੁਰ ਪੈਂਦੀ ਹੈ ਗਾਹਾਂ ਉਹ ਬਣਾ ਲਈਏ ਹੋਰ ਤੁਰ ਪੈਂਦਾ ਹੈ ਗਾਹਾਂ ਤੋ ਮਨਮੁੱਖਾਂ ਦੀ ਆਸਾ ਕਦੇ ਉਤਰਦੀ ਨਹੀਂ ਹੈ ਪੂਰੀ ਨਹੀਂ ਹੁੰਦੀ ਹੈ
ਦੂਜਾ ਭਾਏ ਖੁਆਏ
ਤੇ ਕਹਿਣ ਲੱਗੇ ਮਨਮੁੱਖ ਜਿਹੜੇ ਹਨ ਉਹ ਆਨ ਦਿਨ ਝਗੜਿਆਂ ਚ ਪੈ ਰਹਿੰਦੇ ਨੇ ਆਪਣੇ ਆਪ ਨੂੰ ਖੱਜਲ ਖੁਆਰ ਕਰਦੇ ਨੇ ਤੇ ਉਹਨਾਂ ਮਨਮੁੱਖਾਂ ਦੀ ਆਸਾ ਕਦੇ ਪੂਰੀ ਹੁੰਦੀ ਨਹੀਂ ਉਤਰਦੀ ਨਹੀਂ ਹੈ ਇੱਕ ਪੂਰੀ ਹੋ ਜਾਏ ਫਿਰ ਅਗਲੀ ਸ਼ੁਰੂ ਹੋ ਜਾਂਦੀ ਹੈ ਸਾਰੀ ਜ਼ਿੰਦਗੀ ਆਸਾ ਤੇ ਆਸਾ ਚੜੀ ਜਾਂਦੀ ਹੈ ਉਹ ਸਾਰੀਆਂ ਆਸਾਂ ਕਦੇ ਪੂਰੀਆਂ ਹੋ ਹੀ ਨਹੀਂ ਕਰਦੀਆਂ ਹਨ
ਉਧਰ ਨਹਿਸਾਨ ਨਾ ਭਰੀਏ ਕਬਹੋ
ਉਹਨਾਂ ਦਾ ਉਧਰ ਨਹਿਸਾਨ ਜਿਹੜਾ ਪੇਟ ਰੂਪੀ ਟੋਆ ਹੈ ਨਾ ਨਹਿਸਾਨ ਆਕਾਸ਼ਵਤ ਟੋਆ ਜਿਹੜਾ ਪੇਟ ਰੂਪੀ ਹੈ ਨਹਿਸਾਨ ਭਰਦਾ ਹੀ ਨਹੀਂ ਹੈ ਕਦੇ ਕਿਉਂਕਿ ਇੱਕ ਆਸਾ ਪੂਰੀ ਹੋ ਗਈ ਦੋ ਹੋਰ ਹੋ ਗਈਆਂ ਦੋ ਪੂਰੀਆਂ ਹੋ ਗਈਆਂ ਦਸ ਹੋਰ ਹੋ ਗਈਆਂ ਉਹਦਾ ਉਧਰ ਨਹਿਸਾਨ ਪੇਟ ਰੂਪੀ ਟੋਆ ਕਦੇ ਭਰਦਾ ਹੀ ਨਹੀਂ ਹੈ ਬਸ ਭੁੱਖ ਹੀ ਭੁੱਖ ਬਣੀ ਰਹਿੰਦੀ ਹੈ ਮਨਮੁੱਖਾਂ ਦੇ ਅੰਦਰ
ਤ੍ਰਿਸ਼ਨਾ ਅਗਣ ਪਚਾਏ
ਉਹ ਤ੍ਰਿਸ਼ਨਾ ਦੀ ਅੱਗ ਵਿਚ ਪਚ ਰਹੇ ਨੇ ਮਚ ਰਹੇ ਨੇ ਸੜ ਰਹੇ ਹਨ ਤ੍ਰਿਸ਼ਨਾ ਦੀ ਅੱਗ ਬੁੱਝਦੀ ਨਹੀਂ ਹੈ ਉਹ ਫਿਰ ਤ੍ਰਿਣਾ ਦੀ ਅੱਗ ਹੋਣ ਕਰਕੇ ਪੇਟ ਰੂਪੀ ਟੋਆ ਭਰਦਾ ਹੀ ਨੀ ਕਦੇ ਵੀ।
ਸਦਾ ਆਨੰਦ ਰਾਮ ਰਸ ਰਾਤੇ।
ਮਹਾਰਾਜ ਕਹਿੰਦੇ ਜਿਹੜੇ ਰਾਮ ਦੇ ਰਸ ਚ ਰਾਤੇ ਰੰਗੇ ਹੋਏ ਨੇ, ਗੁਰੂ ਕੇ ਪਿਆਰੇ, ਗੁਰੂ ਕੇ ਸਵਾਰੇ ਹੋਏ ਨਾਮ ਦੇ ਰਸੀਏ, ਉਹ ਸਾਡੇ ਰੰਗ ਵਿਚ, ਪ੍ਰੇਮ ਵਿਚ ਹਨ, ਆਨੰਦਾਂ ਵਿਚ ਹਨ।
ਹਿਰਦੈ ਨਾਮ ਦੁਬਦਾ ਮਨ ਭਾਗੀ।
ਉਹਨਾਂ ਦੇ ਅੰਦਰ ਹਿਰਦੇ ਵਿਚ ਨਾਮ ਹੈ ਵਾਹਿਗੁਰੂ ਪਰਮੇਸ਼ਰ ਦਾ, ਜਿਨ੍ਹਾਂ ਦੇ ਅੰਦਰ ਨਾਮ ਹੈ ਵਾਹਿਗੁਰੂ ਪਰਮੇਸ਼ਰ ਦਾ, ਉਹਨਾਂ ਦੇ ਤਨ ਦੀ ਦੁਬਦਾ ਜਿਹੜੀ ਹੈ ਅੰਦਰੋਂ ਭਾਗੀ ਚਲੀ ਗਈ ਹੈ, ਭੱਜ ਗਈ ਹੈ।
ਹਰ ਹਰ ਅੰਮ੍ਰਿਤ ਪੀ ਤ੍ਰਿਪ ਤਾਤੇ।
ਉਹ ਹਰੀ ਹਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਅੰਮ੍ਰਿਤ ਨੂੰ ਪੀ ਕੇ ਤ੍ਰਿਪਤ ਹੋ ਗਏ ਹਨ। ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰਸ ਨੂੰ ਪੀ ਕਰਕੇ ਤ੍ਰਿਪਤ ਹੋ ਗਏ, ਅੰਮ੍ਰਿਤਮਈ ਰਸ ਪੀ ਕੇ, ਵਾਹਿਗੁਰੂ ਵਾਹਿਗੁਰੂ ਜਪ ਕੇ, ਬਾਣੀ ਪੜ੍ਹ ਕੇ, ਕੰਨਾਂ ਰੂਪੀ ਡੂਨਿਆਂ ਰਾਹੀਂ ਸੁਣ ਕੇ, ਵਾਹਿਗੁਰੂ ਪਰਮੇਸ਼ਰ ਦਾ ਜਸ ਗੁਰਬਾਣੀ ਨੂੰ ਸੁਣ ਕੇ ਉਹ ਤ੍ਰਿਪਤ ਹੋ ਗਏ ਹਨ। ਰੱਜ ਆ ਗਿਆ ਹੈ ਆਸ਼ਾ ਤ੍ਰਿਸ਼ਨਾ ਵੱਲੋਂ ਉਹਨਾਂ ਦਾ, ਜਿਸ ਰਾਮ ਦੇ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਜੀ।
ਆਪੇ ਪਾਰ ਬ੍ਰਹਮ ਸ੍ਰਿਸ਼ਟ ਜਿਨ ਸਾਜੀ।
ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪੇ ਜਿਸਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਹੈ।
ਸਿਰ ਸਿਰ ਧੰਦੇ ਲਾਏ।
ਫਿਰ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਧੰਦਿਆਂ ਵਿਚ ਲਾਤਾ। ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਵੀ ਆਪ ਹੈ, ਧੰਦਿਆਂ ਚਲਾਉਣ ਵਾਲਾ ਵੀ ਆਪ ਹੈ। ਧੰਦੇ ਵੀ ਉਹਨੇ ਪੈਦਾ ਕੀਤੇ ਨੇ, ਸਾਰੇ ਸਾਧਨ ਉਹਦੇ ਪੈਦਾ ਕੀਤੇ ਨੇ, ਔਰ ਆਪ ਹੀ ਮਨੁੱਖ ਨੂੰ ਸੋਝੀ ਬਖਸ਼ੀ ਹੈ ਸਾਧਨਾਂ ਦੀ, ਆਪ ਹੀ ਮਨੁੱਖ ਨੂੰ ਅਕਲ ਬਖਸ਼ੀ ਹੈ, ਔਰ ਆਪ ਹੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਧੰਦੇ ਪੈਦਾ ਕੀਤੇ ਨੇ, ਆਪ ਹੀ ਧੰਦਿਆਂ ਵਿਚ ਲਾ ਦਿੱਤਾ ਹੈ ਸੰਸਾਰ ਨੂੰ।
ਮਾਇਆ ਮੋਹ ਕੀਆ ਜਿਨ ਆਪੇ।
ਜਿਸ ਵਾਹਿਗੁਰੂ ਪਰਮੇਸ਼ਰ ਨੇ ਮਾਇਆ ਦਾ ਤੇ ਮੋਹ ਬਣਾ ਦਿੱਤਾ, ਮਾਇਆ ਬਣਾਈ ਹੈ ਫਿਰ ਮੋਹ ਬਣਾਇਆ, ਉਹ ਆਪੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਬਣਾਇਆ ਸਭ ਕੁਛ, ਤੇ ਉਹੀ ਬਣਾਉਣ ਵਾਲਾ ਹੈ ਸਾਰਿਆਂ ਸਾਰੇ ਕੁਛ ਨੂੰ, ਮਾਇਆ ਨੂੰ ਵੀ, ਮੋਹ ਨੂੰ ਵੀ, ਮਮਤਾ ਨੂੰ ਵੀ।
ਆਪੇ ਦੂਜੇ ਲਾਏ।
ਆਪ ਹੀ ਵਾਹਿਗੁਰੂ ਪਰਮੇਸ਼ਰ ਨੇ ਜੀਵ ਦੇ ਕਰਮਾਂ ਦੇ ਅਨੁਸਾਰ ਆਪਣੇ ਵੱਲੋਂ ਭਲਾ ਕੇ ਦੂਜੇ ਪਾਸੇ ਲਾਏ ਹੋਏ ਹਨ, ਵਿਚਾਰਿਆਂ ਦੇ ਵੱਸ ਨਹੀਂ ਆਉਗੀ। ਉਹ ਜਿਹੜੇ ਦੂਜੇ ਪਾਸੇ ਲੱਗੇ ਨੇ ਉਹ ਵੀ ਆਪਣੇ ਕਰਮਾਂ ਦੇ ਗੇੜ ਚ ਦੂਜੇ ਪਾਸੇ ਤੁਰੇ ਫਿਰਦੇ ਹਨ।
ਇਸ ਨੂੰ ਕਿਹੋ ਕਹੀਏ ਜੇ ਦੂਜਾ ਹੋਵੇ।
ਕਹਿਣ ਲੱਗੇ ਹੁਣ ਕਿਸ ਨੂੰ ਕਹੀਏ, ਜੇ ਕੋਈ ਦੂਜਾ ਇਹਦੇ ਬਰਾਬਰ ਹੋਵੇ ਉਹਦੇ ਕੋਲੇ ਕਹਿ ਸਕਦੇ ਹਾਂ, ਉਹ ਮਰਜ਼ੀ ਦਾ ਮਾਲਕ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਦੂਜਾ ਕੋਈ ਹੋਰ ਹੈ ਨਹੀਂ, ਇਹਦੇ ਕੋਲੇ ਜਾ ਕੇ ਹੋਰ ਫਰਿਆਦ ਕਰੋਗੇ।
ਸਭ ਤੁਧੈ ਮਾਹੇ ਸਮਾਏ।
ਇਹ ਮਹਾਰਾਜ ਸੱਚੇ ਪਾਤਸ਼ਾਹ ਹੋਰ ਕਿਸ ਨੂੰ ਕਹੀਏ, ਇਹ ਸਾਰੇ ਤੇਰੇ ਵਿੱਚ ਹੀ ਸਮਾਏ ਹੋਏ ਹਨ, ਤਾਂ ਹੀ ਪੈਦਾ ਕੀਤੇ ਨੇ, ਤਾਂ ਹੀ ਧੰਦਿਆਂ ਚ ਲਾਏ ਨੇ, ਤਾਂ ਹੀ ਚੰਗੇ ਬਣਾਏ ਨੇ, ਸਭ ਕੁਛ ਤੇਰੇ ਹੀ ਬਣਾਇਆ ਹੋਇਆ, ਇਸ ਕਰਕੇ ਕਿਸ ਨੂੰ ਕਹੀਏ ਹੋਰ, ਮਹਾਰਾਜ ਸੱਚੇ ਪਾਤਸ਼ਾਹ ਤੂੰ ਹੀ ਸਭ ਕਰਨ ਕਰਵਾਉਣ ਵਾਲਾ ਹੈ।
ਗੁਰਮੁਖ ਗਿਆਨ ਤਤ ਵਿਚਾਰਾ।
ਜਿਹੜੇ ਗੁਰਮੁਖ ਨੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨੇ, ਮੁਖੀ ਗੁਰੂ ਕੋਲੋਂ ਨਾਮ ਦੀ ਦਾਤ ਲਈ ਹੈ, ਉਹਨਾਂ ਨੇ ਤੱਤ ਦੀ ਵਿਚਾਰ ਕਰ ਲਈ ਹੈ, ਸਿਧਾਂਤ ਦੀ ਵਿਚਾਰ ਕੀਤੀ ਹੈ।
ਜੋਤੀ ਜੋਤ ਮਿਲਾਏ।
ਜਿਨ੍ਹਾਂ ਨੇ ਵਿਚਾਰ ਕਰ ਲਈ ਉਹ ਜੋਤੀ ਵਾਹਿਗੁਰੂ ਪਰਮੇਸ਼ਰ ਨੇ ਜੋਤ ਉਹਨਾਂ ਦੇ ਵੀ ਜੋਤ ਵਿੱਚ ਮਿਲਾ ਲਈ ਹੈ, ਆਪਣੀ ਜੋਤ ਨਾਲ ਉਹਨਾਂ ਜੋਤੀ ਨੂੰ ਮਿਲਾ ਲਿਆ ਹੈ, ਭਾਵ ਆਪਣੇ ਵਿੱਚ ਅਭੇਦ ਕਰ ਲਿਆ ਉਹਨਾਂ ਨੂੰ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ੀ ਹੈ, ਜਿਨ੍ਹਾਂ ਨੂੰ ਗੁਰੂ ਮਿਲ ਗਿਆ ਹੈ, ਉਹ ਜੋਤੀ ਸਰੂਪ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਦੀ ਜੋਤ ਆਪਣੇ ਵਿੱਚ ਅਭੇਦ ਕਰ ਲਈ ਹੈ।
ਓ ਪ੍ਰਭ ਸਾਚਾ ਸਦ ਹੀ ਸਾਚਾ।
ਉਹ ਵਾਹਿਗੁਰੂ ਪਰਮੇਸ਼ਰ ਸੱਚਾ ਹੈ, ਪਿੱਛੇ ਵੀ, ਹੁਣ ਵੀ, ਸਦਾ ਹੀ ਸੱਚਾ ਹੋਏਗਾ, ਪਿੱਛੇ ਵੀ ਸੱਚਾ ਸੀ, ਹੁਣ ਵੀ ਸੱਚਾ ਹੈ, ਅੱਗੇ ਨੂੰ ਵੀ ਸੱਚਾ ਹੀ ਹੋਏਗਾ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ।
ਸਾਚਾ ਸਭ ਆਕਾਰ।
ਉਸ ਵਾਹਿਗੁਰੂ ਪਰਮੇਸ਼ਰ ਸੱਚੇ ਨੇ, ਉਹ ਆਪ ਸੱਚਾ ਹੈ, ਸਦਾ ਹੀ ਸੱਚਾ ਹੈ, ਉਹ ਜਿਹੜਾ ਉਸਨੇ ਆਕਾਰ ਬਣਾਇਆ ਹੈ ਉਹਦੇ ਵਿੱਚ ਵੀ ਸੱਚਾ ਆਪ ਹੀ ਵਸਿਆ, ਉਹਦੇ ਆਕਾਰ ਵੀ ਸੱਚੇ ਨੇ, ਕਿਉਂਕਿ ਸਾਰਾ ਕੁਛ ਬਣਾਉਣ ਵਾਲਾ ਉਹੀ ਹੈ, ਉਹਦੀ ਸੱਤਾ ਸਾਰਿਆਂ ਵਿੱਚ ਸੱਚੀ ਹੈ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਾ ਸਭ ਕੁਛ ਹੀ ਸੱਚਾ ਹੈ, ਕੁਛ ਵੀ ਝੂਠ ਨਹੀਂ ਹੈ, ਸਾਰਿਆਂ ਵਿੱਚ ਆਪ ਵਸਿਆ ਹੈ ਵਾਹਿਗੁਰੂ ਪਰਮੇਸ਼ਰ, ਜਿਹੜੀ ਉਹਦੀ ਸੱਤਾ ਹੈ, ਜਿਹੜਾ ਉਹਦਾ ਪ੍ਰਕਾਸ਼ ਹੈ, ਉਹ ਸਾਰੀ ਸੱਚਾ ਹੈ, ਜੇ ਆਕਾਰਾਂ ਵਿੱਚ ਵੀ ਸੱਚਾ ਹੈ, ਆਕਾਰ ਤੋਂ ਬਿਨਾਂ ਵੀ ਸੱਚਾ ਹੈ, ਤੇ ਵਾਹਿਗੁਰੂ ਤੇਰੇ ਬਣਾਏ ਆਕਾਰ ਨੇ ਸਭ ਸੱਚੇ ਹੀ ਸੱਚੇ ਹਨ।
ਨਾਨਕ ਸਤਿਗੁਰ ਸੋਝੀ ਪਾਈ।
ਇਸ ਗੱਲ ਦੀ ਸੋਝੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰੂ ਤੋਂ ਬਿਨਾਂ ਨਹੀਂ ਮਿਲਦੀ ਹੈ, ਇਹ ਗੱਲ ਦੀ ਸੋਝੀ ਸਤਿਗੁਰੂ ਕੋਲੋਂ ਪਾਈ ਹੈ ਕਿ ਉਹ ਸੱਚਾ ਹੈ, ਉਹ ਸਾਰੇ ਪਸਰੇ ਹੋਏ ਹੈ, ਉਹਦੇ ਸਾਰੇ ਆਕਾਰ ਵੀ ਸੱਚੇ ਨੇ, ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ, ਸਰਬ ਵਿਚਾਰ, ਸਭ ਕੁਛ ਸੱਚਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ, ਕੁਛ ਵੀ ਝੂਠ ਨਹੀਂ ਹੈ, ਸਭ ਕੁਛ ਹੀ ਸੱਚਾ ਹੈ। ਇਸ ਕਰਕੇ ਸਤਿਗੁਰੂ ਤੇ ਸੋਝੀ ਮਿਲਦੀ ਹੈ, ਇਹ ਸਮਝ ਮਿਲਦੀ ਸਤਿਗੁਰੂ ਕੋਲੋਂ ਹੈ ਕਿ ਸਭ ਕੁਛ ਸੱਚਾ ਹੈ, ਸਭ ਉਸਦਾ ਬਣਾਇਆ, ਸਾਰੀਆਂ ਜਗ੍ਹਾ ਤੇ ਵਿਆਪਕ ਹੈ ਉਹ। ਇਹ ਸੋਝੀ ਗਿਆਤ ਜਿਹੜੀ ਹੈ ਉਹ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ ਹੈ, ਗੱਲਾਂ ਕਹਿਣ ਪਹਾਉਣ ਨਾਲ ਹੀ ਗੱਲ ਬਣਦੀ ਹੈ। ਇਸ ਕਰਕੇ ਸੋਝੀ ਗੁਰੂ ਕੋਲੋਂ ਮਿਲਦੀ ਹੈ ਜੀ।
ਸੱਚ ਨਾਮ ਨਿਸਤਾਰਾ।
ਅਤੇ ਇਹ ਵੀ ਖਿਆਲ ਕਰਿਓ ਮਹਾਰਾਜ ਕਹਿੰਦੇ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੱਚਾ ਹੈ, ਪਾਰ ਨਿਸਤਾਰਾ ਸਾਡਾ ਉਸੇ ਨਾਲ ਹੋਣਾ, ਹੋਰ ਕੋਈ ਯਤਨ ਨਹੀਂ ਹੈ। ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਪਾਰ ਨਿਸਤਾਰਾ ਨਹੀਂ ਹੁੰਦਾ ਹੈ।
ਪੈਰੋਂ ਮਹੱਲਾ ਤੀਜਾ।
ਪੈਰੋਂ ਰਾਗ ਦੇ ਵਿੱਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਇਹ ਸ਼ਬਦ ਉਚਾਰਦੇ ਹਨ ਜੀ।
ਕਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਿਸੇ ਸਿੱਖ ਨੇ ਪੁੱਛਿਆ ਕਿ ਕਲਯੁਗ ਦਾ ਸਮਾਂ ਕੈਸਾ ਹੈ, ਸਤਜੁਗ ਕੈਸਾ ਸੀ, ਇਹ ਜੀਵਾਂ ਦੀ ਹਾਲਤ ਕਿਹੋ ਜੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਕਲਯੁਗ ਦੇ ਵਿੱਚ ਪ੍ਰੇਤ ਉਹੀ ਨੇ ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਸਿਮਰਦੇ ਹਨ, ਉਹੀ ਪ੍ਰੇਤ ਨੇ। ਪ੍ਰੇਤ ਜਿਹੜੇ ਪਰੇ ਹੋ ਗਏ ਪਰਮਾਤਮਾ ਦੇ ਨਾਮ ਤੋਂ, ਵਾਹਿਗੁਰੂ ਨਾਮ ਤੋਂ ਦੂਰ ਹੋਏ ਨੇ, ਕਲਯੁਗ ਦੇ ਵਿੱਚ ਉਹੀ ਪ੍ਰੇਤ ਹਨ। ਨਾਮ ਤੋਂ ਬੇਮੁੱਖ ਹੋ ਕੇ ਪ੍ਰੇਤ ਨੇ, ਪ੍ਰੇਤਾਂ ਵਾਲੀ ਹਾਲਤ ਹੈ। ਪ੍ਰੇਤਾਂ ਦਾ ਕੰਮ ਕੀ ਹੁੰਦਾ? ਗੰਦਮੰਦ ਖਾਣਾ, ਗੰਦਮੰਦ ਬੋਲਣਾ, ਗੰਦਮੰਦ ਵੇਖਣਾ, ਵਿਸ਼ੇ ਵਿਕਾਰ ਭੋਗਣੇ। ਜੇ ਸਾਡੇ ਵੀ ਕਰਮ ਇਹੋ ਜਿਹੇ ਨੇ, ਸਾਰਾ ਦਿਨ ਆਜ ਖਾਣੇ ਨਾ ਖਾਣ ਜੋਗੇ ਖਾਣੇ ਖਾਣੇ ਨੇ, ਨਾ ਕਰਨੇ ਜੋ ਕੰਮ ਕਰਨੇ ਨੇ, ਫਿਰ ਉਹ ਸਾਡਾ ਤੇ ਪ੍ਰੇਤਾਂ ਦਾ ਕੋਈ ਫਰਕ ਨਹੀਂ ਰਹਿ ਜਾਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਲਯੁਗ ਦੇ ਵਿੱਚ ਪ੍ਰੇਤ ਨੇ ਭਾਈ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਵਿਛੜੇ ਹੋਏ ਹਨ।
ਸਤਿਯੁਗ ਪਰਮਹੰਸ ਵਿਚਾਰੀ।
ਮਹਾਰਾਜ ਕਹਿੰਦੇ ਸਤਿਗੁਰ ਦੇ ਵਿੱਚ ਪਰਮਹੰਸ ਸਨ ਜਿਹੜੇ ਵਿਚਾਰ ਕਰਨ ਵਾਲੇ ਸਨ, ਕਿਉਂਕਿ ਆਤਮਾ ਤੇ ਅਨਾਤਮਾ ਦਾ ਵਿਚਾਰ ਕਰਦੇ ਸੀ, ਚੰਗੇ ਤੇ ਮਾੜੇ ਦਾ ਵਿਚਾਰ ਕਰਦੇ ਸਨ। ਇਹ ਕੰਮ ਚੰਗਾ ਹੈ ਤੇ ਇਹ ਕੰਮ ਮਾੜਾ ਹੈ। ਪਰਮਹੰਸ, ਹੰਸ ਜਿਵੇਂ ਦੁੱਧ ਵਿੱਚ ਪਾਣੀ ਹੋਵੇ ਤੇ ਉਹ ਦੁੱਧ ਪੀ ਜਾਂਦਾ ਤੇ ਪਾਣੀ ਨੂੰ ਛੱਡ ਦਿੰਦਾ, ਉਹਨੂੰ ਚੁਣ ਲੈਂਦਾ ਦੁੱਧ ਨੂੰ ਵਿੱਚੋਂ। ਔਰ ਇਸੇ ਤਰ੍ਹਾਂ ਜਿਹੜੇ ਸਤਿਯੁਗ ਦੇ ਲੋਕ ਸਨ ਉਹਨਾਂ ਵਿੱਚ ਹੰਸ ਦੀ ਤਰ੍ਹਾਂ ਉਹਨਾਂ ਤੇ ਸ਼ਕਤੀ ਇਹ ਸਮਝ ਸੀ ਕਿ ਇਹ ਚੰਗਾ ਕਰਮ ਹੈ, ਇਹ ਮਾੜਾ ਕਰਮ ਹੈ, ਇਹ ਕਰਮ ਜਿਹੜਾ ਭ੍ਰਿਸ਼ਟ ਕਰਮ ਹੈ ਔਰ ਇਹ ਸ਼ੁਭ ਕਰਮ ਹੈ। ਇਹਨਾਂ ਦਾ ਵਿਚਾਰ ਕਰਦੇ ਸੀ ਅਨਾਤਮ ਤੇ ਆਤਮ ਵਿਚਾਰ ਦਾ। ਜਿਹੜੇ ਅਨਾਤਮ ਵਿਚਾਰ ਸਨ, ਜਿਹੜੇ ਮਾੜੇ ਵਿਚਾਰ ਸਨ, ਉਹਨਾਂ ਨੂੰ ਛੱਡ ਦਿੰਦੇ ਸਨ। ਜਿਹੜੇ ਆਤਮਕ ਵਿਚਾਰ ਸੀ ਉਹਨਾਂ ਨੂੰ ਚੁਣ ਚੁਣ ਕੇ ਆਪਣੇ ਨਾਲ ਗ੍ਰਹਿਣ ਕਰਦੇ ਸੀ। ਔਰ ਆਪਣੇ ਜਿਹੜੇ ਸਨਾਤਨ ਧਰਮ ਦੇ ਗ੍ਰੰਥ ਨੇ ਉਹਨਾਂ ਵਿੱਚ ਬਹੁਤ ਥਾਂ ਲਿਖਿਆ ਹੁੰਦਾ ਹੈ ਕਿ 33 ਕਰੋੜ ਦੇਵਤਾ ਹੈ, 33 ਕਰੋੜ ਦੇਵਤਾ। ਇਹਦਾ ਮਤਲਬ ਹੈ ਕਿ ਉਸ ਟਾਈਮ ਦੇ ਉੱਤੇ ਜਦ ਇਹ ਗੱਲ ਗੁਰੂ ਸਾਹਿਬ ਜੀ ਸਤਿਯੁਗ ਦੀ ਕਰਦੇ ਨੇ, ਉਦੋਂ ਆਬਾਦੀ ਸਾਰੀ 33 ਕਰੋੜ ਦੀ ਹੋਏਗੀ ਤੇ ਸਾਰੇ ਦੇਵਤੇ ਸੀ, ਸਾਰੇ ਮਹਾਂਪੁਰਸ਼ ਸਨ, ਸਾਰੇ ਘਰਾਂ ਘਰੇ ਉਹਨਾਂ ਦੇ ਮੰਦਰ ਬਣੇ ਹੋਏ ਸਨ। ਕਿਉਂਕਿ ਉਹ ਸ਼ੁਭ ਕਰਮ ਤੇ ਅਸ਼ੁਭ ਕਰਮ ਦੀ ਵਿਚਾਰ ਕਰਨ ਵਾਲੀ ਦੇਵਤਾ ਹੁੰਦਾ, ਭਾਵ ਜਿਹਦੇ ਦੇਵਤੇ ਦਾ ਅਰਥ ਹੈ ਜਿਹਦੇ ਜੀਵਾ ਗਿਆਨ ਦਾ ਜਗ ਗਿਆ, ਦੇਵਤਾ ਜਿਹਦੇ ਅੰਦਰ ਗਿਆਨ ਦਾ ਦੀਵਾ ਜਗਿਆ। ਉਦੋਂ ਉਹਨਾਂ ਲੋਕਾਂ ਦੇ ਅੰਦਰ ਗਿਆਨ ਦਾ ਦੀਵਾ ਜਗਿਆ ਸੀ, ਘਰ ਘਰ ਦੇ ਵਿੱਚ ਹੀ ਦੇਵਤੇ ਰਹਿੰਦੇ ਸੀ ਔਰ ਘਰ ਘਰ ਦੇ ਵਿੱਚ ਵਿਚਾਰ ਸੀ, ਸ਼ਰਮ ਸੀ, ਹਿਆ ਸੀ, ਲੱਜਿਆ ਸੀ, ਮਾਤਾ ਪਿਤਾ ਦਾ ਵੱਡੇ ਛੋਟੇ ਦਾ ਸਤਿਕਾਰ ਸੀ ਔਰ ਬੱਚੇ ਮਾਤਾ ਪਿਤਾ ਦੇ ਕਹਿਣੇ ਮੁਤਾਬਕ ਚੱਲਦੇ ਸਨ। ਔਰ ਗੁਰਮੁਖ ਪਿਆਰਿਓ, ਅੱਜ ਤੋਂ ਪਹਿਲਾਂ, ਥੋੜਾ ਜਿਹਾ ਚਿਰ ਪਹਿਲਾਂ ਜਾਈਏ, ਅੱਜ ਤੋਂ ਪਹਿਲਾਂ ਉਦੋਂ ਵੀ ਸਾਡੇ ਪੱਲੇ ਕੋਈ ਸ਼ਰਮ ਧਰਮ ਹੈਗਾ ਸੀ, ਉਦੋਂ ਵੀ ਕੁਛ ਸੀ। ਹੁਣ ਤੋਂ ਅੱਜ ਤੋਂ 40-50 ਸਾਲ ਪਹਿਲੇ ਆਪਣੀ ਸੁਰ ਦੀ ਗੱਲ ਕਰ ਲਈਏ, ਦੂਰ ਦੀ ਨਹੀਂ, ਉਦੋਂ ਵੀ ਜੋ ਮਾਂ ਬਾਪ ਕਰਦਾ ਸੀ, ਮਾਂ ਬਾਪ ਦੇ ਕੀਤੇ ਦੇ ਉੱਤੇ ਮਾਂ ਬੱਚੇ ਖੜਦੇ ਸਨ, ਬੱਚੇ ਨੂੰ ਕੋਈ ਪੁੱਛਦਾ ਨੀ ਤੈਨੂੰ ਕਿੱਥੇ ਤੇਰਾ ਰਿਸ਼ਤਾ ਕਰ ਚੱਲਿਆ, ਕਿੱਥੇ ਵਿਆਹਵਾਂ ਤੈਨੂੰ, ਪਰ ਫਿਰ ਵੀ ਉਹ ਸਵੀਕਾਰ ਕਰਦੇ ਸੀ, ਬਲਕਿ ਬੱਚਿਆਂ ਦੇ ਸਾਹਮਣੇ ਗੱਲ ਵੀ ਨਹੀਂ ਕਰਦੇ ਸੀ। ਔਰ ਫਿਰ ਉਹਨਾਂ ਨੂੰ ਵਿਆਹ ਤੋਂ ਪਹਿਲਾਂ ਇੱਕ ਦੂਜੇ ਨੂੰ ਦੇਖਣਾ ਵੀ ਮਨਾ ਸੀ, ਬਲਕਿ ਵਿਆਹ ਹੋਏ ਤੋਂ ਬਾਅਦ ਵੀ 2-2, 3-3 ਸਾਲ ਵੇਖ ਨਹੀਂ ਸਕਦੇ ਸੀ। ਦੇਖੋ ਨਾ, ਇਹਦੇ ਵਿੱਚ ਵੀ ਬੜਾ ਰਾਜ ਲੁਕਿਆ ਸੀ ਕਿ ਇਹਦੇ ਨਾਲ ਹੌਲੀ ਹੌਲੀ ਕਰਦਿਆਂ ਕਰਦਿਆਂ ਇਹਨੇ ਆਪਣੇ ਗ੍ਰਸਤ ਪੈ ਜਾਂਦਾ ਹੈ ਤੇ ਫਿਰ ਉਹ ਰਿਸ਼ਤੇ ਪੱਕੇ ਹੁੰਦੇ ਸਨ। ਅੱਜਕੱਲ ਜਿਹੜੇ ਰਿਸ਼ਤੇ ਦੇ ਕੋ ਚਾਹ ਖੁਸ਼ੀਆਂ ਨੇ ਉਹਦਾ ਵਿਆਹ ਤੋਂ ਪਹਿਲੀ ਪੂਰੀਆਂ ਕਰ ਲੈਂਦੇ ਨੇ ਤੇ ਫਿਰ ਵਿਆਹ ਤੋਂ ਬਾਅਦ ਫਿਰ ਮਗਰੋਂ ਕੀ ਹੈ ਬਸ ਫਿਰ ਤੂੰ ਕਿਤੇ ਮੈਂ ਕਿਤੇ ਅੱਜ ਸਾਰੀ ਰਾਕਸ਼ ਬਣ ਗਏ ਸੋ ਕਹਿਣ ਲੱਗੇ ਉਸ ਟਾਈਮ ਦੇ ਉੱਤੇ ਸਤਿਗੁਰ ਸਤਜੁਗ ਪਰਮਹੰਸ ਪਰਮਹੰਸ ਸਨ ਭਾਵ ਜਿਨ੍ਹਾਂ ਨੇ ਉਹਨਾਂ ਨੇ ਵਿਚਾਰ ਕਰਨੀ ਸੀ ਆਤਮ ਤੇ ਅਨਾਤਮ ਵਸਤੂ ਦੀ ਜਿਹੜੀ ਅਨਾਤਮ ਵਸਤੂ ਦਾ ਤਿਆਗ ਕਰਦੇ ਸੀ ਹੰਸ ਦੀ ਤਰ੍ਹਾਂ ਜਿਹੜੀ ਆਤਮਕ ਵਸਤੂ ਸੀ ਉਹਨੂੰ ਪਾਉਂਦੇ ਸਨ ਸ਼ਰਮ ਧਰਮ ਦੇ ਮਾਲਕ ਸਨ ਉਹ ਪਰਮਹੰਸ ਵਿਚਾਰ ਕਰਨ ਵਾਲੇ ਸਨ ਸਤਵਾਦੀ ਲੋਕ ਸਨ ਸਤਯੁਗ ਦਾ ਮਤਲਬ ਇਹੋ ਕਿ ਸਤਵਾਦੀ ਲੋਕ ਸੀ ਤੇ ਜਿਹੜਾ ਕਲਯੁਗ ਆਇਆ ਕਲਯੁਗ ਕੋਈ ਹੈ ਨੀ ਕੋਈ ਕਲਯੁਗ ਕੋਈ ਬੱਕਰੀ ਦਾ ਘੋੜਾ ਤੁਰ ਕੇ ਆ ਗਿਆ ਕਿਤੋਂ ਕਲਯੁਗ ਤੁਰਿਆ ਫਿਰਦਾ ਮਹਾਰਾਜ ਕਹਿੰਦੇ ਕਲਯੁਗ ਦੇ ਵਿੱਚ ਲੋਕਾਂ ਦੇ ਵਿਚਾਰ ਬਦਲ ਗਏ ਹੋਰ ਬਦਲਿਆ ਕੀ ਇੱਥੇ ਸੋਈ ਚੰਦ ਚੜ੍ਹੇ ਤੇ ਤਾਰੇ ਸੋਈ ਦਿਨਿਆ ਤਪਤ ਰਹਿ ਸਾ ਧਰਤੀ ਸੋ ਪਵਨ ਚੁਰਾਰੇ ਜੁਗ ਜੀ ਖੇਲੇ ਥਾਪ ਕੈਸੇ ਮਹਾਰਾਜ ਕਹਿੰਦੇ ਨਾ ਸੂਰਜ ਬਦਲਿਆ ਨਾ ਚੰਦਰਮਾ ਬਦਲਿਆ ਨਾ ਧਰਤੀ ਬਦਲੀ ਨਾ ਪੌਣ ਬਦਲਿਆ ਨਾ ਪਾਣੀ ਬਦਲਿਆ ਸਾਰਾ ਕੁਛ ਉਹੀ ਹੈ ਬਦਲਿਆ ਕੀ ਹੈ ਜੀਵਾਂ ਦੇ ਵਿਚਾਰ ਖਰਾਬ ਹੋ ਗਏ ਜਦੋਂ ਸਾਡੇ ਅੰਦਰ ਵਿਚਾਰ ਮਾੜੇ ਆ ਗਏ ਕਲਯੁਗ ਹੋ ਗਿਆ ਵਿਚਾਰ ਚੰਗੇ ਆ ਗਏ ਸਤਯੁਗ ਹੋ ਗਿਆ ਰਾਜ ਬਾਣੀ ਸੁਣਦੇ ਸੀ ਨਾ ਮਹਾਰਾਜ ਸੱਚੇ ਪਾਤਸ਼ਾਹ ਦੀ ਕਥਾ ਸੁਣਦੇ ਸੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਲਿਆ ਕੇ ਸਾਰੇ ਵਿਚਾਰਾਂ ਨੂੰ ਚੰਗੇ ਬਣਾਉਣ ਵਾਸਤੇ ਕਰਿਆ ਕਿ ਜਿਹੜੇ ਬਾਣੀ ਨਾਲ ਜੁੜ ਜਾਣਗੇ ਉਹਨਾਂ ਤੇ ਕਲਯੁਗ ਆਉਂਦਾ ਹੀ ਨਹੀਂ ਹੈ ਜਿਹੜੇ ਬਾਣੀ ਨਾਮ ਤੋਂ ਦੂਰ ਜਾਣਗੇ ਵਿਚਾਰ ਨਹੀਂ ਕਰਨਗੇ ਉਹਨਾਂ ਦੇ ਉੱਤੇ ਕਲਯੁਗ ਸਦਾ ਹੀ ਰਹੇਗਾ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਭਾਈ ਸਤਯੁਗ ਦੇ ਵਿੱਚ ਪਰਮਹੰਸ ਵਿਚਾਰਵਾਨ ਬੰਦੇ ਸਨ ਵਿਚਾਰ ਕਰਦੇ ਸਨ
ਦੁਆਪੁਰ ਤ੍ਰੇਤ ਮਹਾਨ ਸਵਰਤ ਹੈ
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਤੀਏ ਮੈਂ ਕਿਹਾ ਭਇਆ ਦੁਤੇੜਾ ਦੁਆਪਰ ਦੁਆਧਾ ਪੈਦਾ ਹੋਗੀ ਔਰ ਤ੍ਰੇਤੇ ਵਿੱਚ ਆ ਕਰਕੇ ਕਹਿੰਦੇ ਫਿਰ ਇਹ ਵੱਧ ਗਿਆ ਜਾਦੇ ਕੰਮ ਤ੍ਰੇਤੇ ਦੁਆਪਰ ਵਿੱਚ ਫਿਰ ਰਾਜੇ ਧਰਮ ਕਰੇ ਪਰਥਾਏ ਤ੍ਰੇਤੇ ਧਰਮ ਕਲਾ ਇੱਕ ਚੂਕੀ ਤੀਨ ਚਰਨ ਇੱਕ ਦੁਧਾ ਸੂਕੀ ਧਰਮ ਦਾ ਇੱਕ ਚਰਨ ਖਤਮ ਹੋ ਗਿਆ ਤਿੰਨ ਪੈਰ ਰਹਿ ਗਏ ਤ੍ਰੇਤਾ ਆ ਗਿਆ ਦੋ ਪੈਰ ਚਲੇ ਗਏ ਦੁਆਪਰ ਆ ਗਿਆ ਕਿਉਂ ਹੋ ਗਿਆ ਇਹ ਕਾਰਨ ਕੀ ਹੋ ਗਿਆ ਦੁਆਪਰ ਤ੍ਰੇਤੇ ਮਾਨਸ ਵਰਤੇ ਮਾਨਸ ਇਹ ਮਾਨ ਹੰਕਾਰ ਦੇ ਸਹਿਤ ਵਰਤਣ ਲੱਗ ਗਏ ਮੈਂ ਕੁਛ ਹਾਂ ਜਿਹੜੇ ਸਤਿਗੁਰੂ ਜੀਵ ਨੇ ਉਹ ਕਹਿੰਦੇ ਮੈਂ ਕੁਛ ਵੀ ਨਹੀਂ ਹਾਂ ਪਰ ਇੱਥੇ ਆ ਕੇ ਅਹੰਕਾਰ ਵੱਧ ਗਿਆ ਫਿਰ ਮੈਂ ਹਾਂ ਕੁਛ ਮੈਂ ਵੀ ਹਾਂ ਮੈਂ ਵੱਧ ਗਈ ਅਹੰਕਾਰ ਵੱਧ ਗਿਆ ਪਰ ਹਰ ਜੀਉ ਅਹੰਕਾਰ ਨਾ ਭਾਵੇ ਵੇਦ ਕੂਕ ਸੁਣਾਵ ਹੈ ਇਸ ਕਰਕੇ ਦੁਆਪਰ ਤੇ ਤ੍ਰੇਤੇ ਜਾ ਕੇ ਅਹੰਕਾਰੀ ਹੋ ਗਏ ਕੁਛ
ਵਿਰਲੇ ਹਉਮੈ ਮਾਰੀ
ਫਿਰ ਕਿਸੇ ਵਿਰਲੇ ਨੇ ਹਉਮੈ ਨੂੰ ਮਾਰਨਾ ਕੀਤਾ ਜਿਹੜੇ ਕਿਸੇ ਵਿਰਲੇ ਨੇ ਹਉਮੈ ਨੂੰ ਮਾਰ ਲਿਆ ਉਹਨਾਂ ਨੂੰ ਕੁਛ ਪ੍ਰਾਪਤੀ ਹੋਈ ਨੀ ਬਾਕੀ ਇਸ ਤਰ੍ਹਾਂ ਹੀ ਆਪਣੇ ਵਿਸ਼ੇ ਵਿਕਾਰਾਂ ਚ ਫਸ ਕੇ ਰਹਿ ਗਏ ਹਨ
ਲਾਲ ਮੈਂ ਰਾਮ ਨਾਮ ਵਡਿਆਈ
ਮਹਾਰਾਜ ਕਹਿੰਦੇ ਕਲਯੁਗ ਦੇ ਸਮੇਂ ਵਿੱਚ ਬਚਣਾ ਜੀ ਇਹਨਾਂ ਸਾਰੇ ਵਿਸ਼ੇ ਵਿਕਾਰਾਂ ਤੋਂ ਸਾਰੀ ਇਸ ਅੱਗ ਤੋਂ ਤਾਂ ਰਾਮ ਨਾਮ ਵਡਿਆਈ ਹੈ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਰਾਮ ਦਾ ਨਾਮ ਸਾਰੇ ਰਮਿਆ ਹੋਇਆ ਉਹਦੀ ਵਡਿਆਈ ਨਾਲ ਬਚਤ ਹੋ ਸਕਦੀ ਹੈ ਨਹੀਂ ਇਹ ਬੜਾ ਭਿਅੰਕਰ ਯੁੱਗ ਹੈ
ਯੁੱਗ ਯੁੱਗ ਗੁਰਮੁਖ ਇੱਕੋ ਜਾਤਾ
ਪਰ ਗੁਰਮੁਖਾਂ ਨੇ ਸਾਰੇ ਯੁੱਗਾਂ ਚ ਇੱਕੋ ਹੀ ਨੂੰ ਜਾਣਨਾ ਕੀਤਾ ਭਾਵੇਂ ਉਹ ਸਤਯੁਗ ਹੈ ਭਾਵੇਂ ਉਹ ਤ੍ਰੇਤਾ ਹੈ ਭਾਵੇਂ ਦੁਆਪਰ ਹੈ ਭਾਵੇਂ ਉਹ ਕਲਯੁੱਗ ਹੈ ਸਭਨਾਂ ਦੀ ਕਲਿਆਣ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਹੀ ਹੋਈ ਹੈ ਇਸ ਕਰਕੇ ਯੁੱਗਾਂ ਦੇ ਚੱਕਰਾਂ ਚ ਨਾ ਪਾਓ ਮਹਾਰਾਜ ਕਹਿੰਦੇ ਯੁੱਗ ਨੀ ਕੁਛ ਕਰਦੇ ਸਾਡੇ ਸੁਭਾਅ ਕੁਛ ਕਰਦੇ ਨੇ ਸਾਰਿਆਂ ਯੁੱਗਾਂ ਦੇ ਵਿੱਚ ਹੀ ਨਾਮ ਦੀ ਸੋਭਾ ਹੈ ਨਾਮ ਦੀ ਵਡਿਆਈ ਹੈ ਨਾਮ ਤੋਂ ਬਿਨਾਂ ਕਿਸੇ ਯੁੱਗ ਵਿੱਚ ਵੀ ਕੋਈ ਪ੍ਰਾਪਤੀ ਨਹੀਂ ਹੋਈ ਹੈ ਔਰ ਨਾਮ ਨਾਲ ਅੱਜ ਵੀ ਪ੍ਰਾਪਤੀ ਹੁੰਦੀ ਹੈ ਸਗੋਂ ਕਲਯੁੱਗ ਦਾ ਇੱਕ ਬੜਾ ਚੰਗਾ ਕੰਮ ਹੈ ਕਿ ਥੋੜਾ ਨਾਮ ਜਪਿਆ ਬਹੁਤ ਸਾਰਾ ਲੱਗਦਾ ਹੈ ਸੁਣਿਆ ਸੀ ਰਾਤ ਕਥਾ ਵਿੱਚ ਕਿ ਸਤਯੁਗ ਵਿੱਚ ਲੱਖ ਸਾਲ ਦੇ ਕਰਮ ਕਰਨ ਦੇ ਨਾਲ ਔਰ ਦੁਆਪਰ ਵਿੱਚ ਹਜ਼ਾਰ ਸਾਲ ਦੇ ਤ੍ਰੇਤੇ ਵਿੱਚ 10,000 ਦੇ ਜੇ ਕਰਮ ਕਰਨ ਦੇ ਨਾਲ ਕੋਈ ਸ਼ੁਭ ਕਰਮ ਬਣਦਾ ਸੀ ਤਾਂ ਕਲਯੁੱਗ ਦੇ ਵਿੱਚ ਥੋੜੇ ਜਿਹਾ ਕਰਨ ਨਾਲੇ ਇੰਨੀ ਪ੍ਰਾਪਤੀ ਹੋ ਜਾਂਦੀ ਹੈ ਸੋ ਇਸ ਕਰਕੇ ਸਾਰਿਆਂ ਯੁੱਗਾਂ ਵਿੱਚ ਹੀ ਨਾਮ ਦੀ ਪ੍ਰਧਾਨਤਾ ਹੈ
ਵਿਨਣਾਵੇ ਮੁਕਤ ਨਾ ਪਾਈ
ਕਿਸੇ ਯੁੱਗ ਵਿੱਚ ਵੀ ਨਾ ਸਤਯੁੱਗ ਨਾ ਤ੍ਰੇਤੇ ਨਾ ਦੁਆਪਰ ਨਾ ਕਲਯੁੱਗ ਵਿੱਚ ਨਾਮ ਤੋਂ ਬਿਨਾਂ ਕਿਸੇ ਨੇ ਵੀ ਮੁਕਤੀ ਨਹੀਂ ਪਾਉਣਾ ਕੀਤੀ ਹੈ ਵਿਸਰਾਮ ਦੇ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਜੀ
ਹਿਰਦੈ ਨਾਮ ਲਖੈ ਜਨ ਸਾਚਾ
ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਜਨ ਦਾਸ ਹਨ ਉਹ ਆਪਣੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਸੱਚੇ ਨਾਮ ਨੂੰ ਜਾਨਣਾ ਕਰਦੇ ਹਨ
ਗੁਰਮੁਖ ਮਨ ਵਸਾਈ
ਗੁਰਮੁਖ ਮਨ ਵਸਾਈ ਗੁਰਮੁਖਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਮੰਨ ਕੇ ਮਨ ਵਿੱਚ ਵਸਾਉਣਾ ਕੀਤਾ ਹੈ
ਆਪ
ਤਰੇ ਸਗਲੇ ਕੁੱਲ ਤਾਰੇ।
ਉਹ ਜਿਹਨਾਂ ਨੇ ਆਪਣੇ ਮਨ ਵਿਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸਾਇਆ ਜੀ, ਉਹਨਾਂ ਨੂੰ ਕੀ ਮਿਲੇਗਾ? ਗੁਰੂ ਸਾਹਿਬ ਜੀ ਕਹਿੰਦੇ ਉਹ ਆਪ ਤਰ ਗਏ ਔਰ ਆਪਣੇ ਸਾਰੇ ਕੁਲਾਂ ਨੂੰ ਵੀ ਤਾਰ ਲੈਣਗੇ, ਸਾਰੀਆਂ ਕੁਲਾਂ ਨੂੰ।
ਜਿਨੀ ਰਾਮ ਨਾਮ ਲਿਵ ਲਾਈ,
ਜਿਹਨਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਲਿਵ ਇੱਕ ਰਸ ਧਾਰਾ ਜੁੜੇ ਹੋਏ ਹਨ, ਦਿਨੇ ਵੀ ਰਾਤ ਨੂੰ ਲਿਵ ਲੱਗੀ ਹੋਈ ਹੈ, ਉਹ ਆਪ ਵੀ ਤਰ ਜਾਂਦੇ ਨੇ, ਆਪਣੀਆਂ ਕੁਲਾਂ ਨੂੰ ਵੀ ਤਾਰ ਲੈਂਦੇ ਹਨ।
ਮੇਰਾ ਪ੍ਰਭ ਹੈ ਗੁਣ ਕਾ ਦਾਤਾ,
ਮੇਰਾ ਪ੍ਰਭ ਹੈ ਗੁਣ ਕਾ ਦਾਤਾ, ਮੇਰਾ ਪ੍ਰਭੂ ਮੇਰਾ ਵਾਹਿਗੁਰੂ ਪਰਮੇਸ਼ਰ ਇਹ ਗੁਣਾਂ ਦਾ ਦਾਤਾ ਹੈ, ਮੇਰਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮੇਰਾ ਪ੍ਰਭ ਹੈ ਗੁਣ ਕਾ ਦਾਤਾ, ਉਹ ਗੁਣਾਂ ਦਾ ਦਾਤਾ ਹੈ, ਉਹਦੇ ਕੋਲ ਗੁਣ ਨੇ ਮੇਰੇ ਵਾਹਿਗੁਰੂ ਪਰਮੇਸ਼ਰ ਦੇ ਕੋਲ, ਉਹ ਗੁਣਾਂ ਦਾ ਖਜ਼ਾਨਾ ਹੈ, ਉਹ ਗੁਣ ਦਾਨ ਕਰਦਾ। ਦੁਨੀਆਂ ਦੀ ਕੋਈ ਵੀ ਵਸਤੂ ਹੋਰ ਦਾਨ ਦੇ ਸਕਦਾ ਕੋਈ ਬੰਦਾ, ਪਰ ਗੁਣ ਬਿਨਾਂ ਗੁਰੂ ਤੋਂ ਬਿਨਾਂ ਪਰਮੇਸ਼ਰ ਤੋਂ ਕਿਸੇ ਕੋਲ ਨਹੀਂ ਹਨ। ਗੁਣਾਂ ਦਾ ਦਾਤਾ ਕੇਵਲ ਵਾਹਿਗੁਰੂ ਪਰਮੇਸ਼ਰ ਹੀ ਹੈ।
ਅਵਗਣ ਸ਼ਬਦ ਜਲਾਏ,
ਇਹ ਹਉਮੈ ਜਿਹੜਾ ਹੈ ਹਉਮੈ ਦੇ ਸ਼ਬਦ ਨੂੰ ਜਾਂ ਹਉਮੈ ਸ਼ਬਦ ਦੇ ਨਾਲ ਜਲ ਜਾਂਦੀ ਹੈ, ਗੁਰੂ ਕੇ ਸ਼ਬਦ ਨਾਲ ਹਉਮੈ ਨੂੰ ਜਾਲ ਕੇ ਗੁਣਾਂ ਦੀ ਪ੍ਰਾਪਤੀ ਕਰਵਾ ਦਿੰਦਾ ਹੈ। ਮੇਰਾ ਸਤਿਗੁਰੂ ਐਸਾ ਚੋਜੀ ਪ੍ਰੀਤਮ ਹੈ,
ਜਿਨ ਮਨ ਵਸਿਆ ਸੇ ਜਨ ਸੋਹੇ,
ਜਿਨ੍ਹਾਂ ਦੇ ਮਨ ਵਿਚ ਵਾਹਿਗੁਰੂ ਪਰਮੇਸ਼ਰ ਵਸ ਗਿਆ ਉਹ ਸੋਹੇ ਸੁਭਾਏਮਾਨ ਹਨ।
ਹਿਰਦੈ ਨਾਮ ਵਸਾਏ,
ਉਹਨਾਂ ਨੇ ਆਪਣੇ ਹਿਰਦੇ ਵਿਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਵਸਾਉਣਾ ਕੀਤਾ ਹੈ।
ਘਰ ਦਰ ਮਹਿਲ ਸਤਿਗੁਰੂ ਦਿਖਾਇਆ,
ਘਰ ਮਹਿਲ ਅੰਦਰ ਬਾਹਰ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਨੇ ਕਿਰਪਾ ਕਰਕੇ ਸਾਰੀਆਂ ਜਗ੍ਹਾ ਤੇ ਹਿਰਦੇ ਵਿਚ ਵੀ ਬਾਹਰ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਿਖਾ ਦਿੱਤਾ ਹੈ।
ਰੰਗ ਸਿਉ ਰਲੀਆਂ ਮਾਣੈ,
ਹੁਣ ਰੰਗ ਸਿਉ ਰਲੀਆਂ ਮਾਣੈ, ਹੁਣ ਮੇਰੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਪ੍ਰੇਮ ਦੇ ਰੰਗ ਭੋਗਦੀ ਹੈ ਜੀਵ ਰੂਪੀ ਇਸਤਰੀ, ਆਨੰਦ ਭੋਗਦੀ ਹੈ, ਉਸ ਤੋਂ ਬੜੇ ਖੁਸ਼ੀਆਂ ਭੋਗ ਰਹੀ ਹੈ।
ਜੋ ਕਿਸ ਕਹੇ ਸੋ ਭਲਾ ਕਰ ਮਾਨੈ,
ਕਿਉਂਕਿ ਜੋ ਕਿਸ ਕਰੇ ਸੋ ਭਲਾ ਕਰ ਮਾਨੈ, ਜੋ ਵੀ ਉਹ ਵਾਹਿਗੁਰੂ ਪਰਮੇਸ਼ਰ ਕਰਦਾ ਹੈ ਗੁਰਮੁਖ ਦਾ ਕੰਮ ਹੈ, ਉਸ ਨੂੰ ਚੰਗਾ ਕਰਕੇ ਜਾਣਨਾ ਕਰੇ।
ਨਾਨਕ ਨਾਮ ਵਖਾਣੈ,
ਵਾਹਿਗੁਰੂ ਪਰਮੇਸ਼ਰ ਦਾ ਨਾਮ ਵਖਾਣੈ, ਕਹਿੰਦੇ ਜਪ ਕੇ ਭਲਾ ਕਰਨਾ ਸਮਝੇ, ਜੋ ਵੀ ਵਾਹਿਗੁਰੂ ਪਰਮੇਸ਼ਰ ਕਰਦਾ ਉਹਨੂੰ ਭਲਾ ਕਰਕੇ ਜਾਣੇ। ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤੱਬ ਕੁਸ਼ਲ ਸਮਾਨਾ ਜਾਣਨਾ ਕਰੇ, ਜੋ ਵੀ ਕਰੇ ਮੇਰਾ ਵਾਹਿਗੁਰੂ ਪਰਮੇਸ਼ਰ। ਤੋਂ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ, ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਾ ਪਾਠ ਸੁਣਿਆ ਤੇ ਨਾਲ ਵਿਆਖਿਆ ਸੁਣੀ ਹੈ। ਤੋ ਵਿਆਖਿਆ ਕਰਦੇ ਭਾਈ ਦਾਸ ਕੋਈ ਬਹੁਤਾ ਵਿਦਵਾਨ ਨਹੀਂ, ਬਹੁਤ ਤਰ੍ਹਾਂ ਦੀਆਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਬਖਸ਼ਣਹਾਰ ਹੈ, ਗੁਰੂ ਕੀ ਸੰਗਤ ਮੁਆਫ ਕਰਨ ਹਾਰ ਹੈ, ਤੋ ਕੋਈ ਗਲਤੀ ਹੋਵੇ ਸੋ ਮੁਆਫ ਕਰਨੀ, ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।